ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾਂ। ਹਰ ਬਿਸਰਤ ਸਦਾ ਖੁਆਰੀ, ਤਾਂ ਕਉ ਧੋਖਾ ਕਹਾਂ ਬਿਆਪੈ, ਜਾਂ ਕਉ ਓਟ ਤੁਹਾਰੀ। ਹਰ ਬਿਸਰਤ ਸਦਾ ਖੁਆਰੀ, ਤਾਂ ਕਉ ਧੋਖਾ ਕਹਾਂ ਬਿਆਪੈ, ਜਾਂ ਕਉ ਓਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੋ ਹਾਰੀ। ਗੁਣ ਨਿਦਾਨ ਗੁਣ ਤੇ ਨਹੀਂ ਗਾਏ, ਜਾਂ ਕਉ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਗੁਣ ਨਿਦਾਨ ਗੁਣ ਤੇ ਨਹੀਂ ਗਾਏ, ਜਾਂ ਕਉ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖ ਦੇ ਮਾਲਕ, ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜੋ ਅਕਾਲ ਪੁਰਖ ਵਾਹਿਗੁਰੂ ਦੁਆਰਾ ਬਖਸ਼ਿਸ਼ ਕੀਤੇ ਹੋਏ ਮਾਨਸ ਜਨਮ, ਦੁਰਲਭ ਦੇਹ ਦੀਆਂ ਅਮੁੱਲਕ ਘੜੀਆਂ, ਵਿਸ਼ ਕੀਮਤੀ ਸਵਾਸ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਜੁੜ ਬੈਠ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ। ਸੋਢੀ ਪਾਤਸ਼ਾਹ ਨਿਮਰਤਾ ਦੇ ਸਿੰਧ, ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਮੁੱਚੀ ਮਨੁੱਖਤਾ ਦੇ ਭਲੇ ਕਲਿਆਣ ਵਾਸਤੇ ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕਰਕੇ ਅਸੀਸ ਦੇ ਰੂਪ ਵਿੱਚ ਹੁਕਮਨਾਮਾ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਇਸ ਪਾਵਨ ਮੁੱਖ ਵਾਕ ਦੀ ਵਿਚਾਰ ਕਰਨ ਵਾਸਤੇ ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਦਵਾਨ ਹਾਲ ਵਿਖੇ ਆਪ ਸਮੂਹ ਸੰਗਤਾਂ ਜੁੜ ਬੈਠੇ ਹੋ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਮੁੱਖ ਵਾਕ ਟੋਡੀ ਰਾਗ ਅੰਦਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਔਰ ਸਾਨੂੰ ਸੰਸਾਰ ਵਿੱਚ ਰਹਿਣ ਵਾਲਿਆਂ ਨੂੰ ਜਿੱਥੇ ਸਤਿਗੁਰੂ ਜੀ ਨੇ ਸਰਲ ਤਰੀਕਾ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਵਰ ਜੀ ਨਾਲ ਜੁੜਨ ਵਾਸਤੇ ਦੱਸਿਆ ਉੱਥੇ ਸਤਿਗੁਰੂ ਜੀ ਨੇ ਨਾਲ ਦੀ ਨਾਲ ਸੁਚੇਤ ਵੀ ਕੀਤਾ। ਰੋਗ ਦਾਰੂ ਦੁੰਮੈ ਬੁੱਝੈ ਸੋ ਬੈਦ ਸੁਜਾਣ। ਬੈਦ ਉਹ ਸਿਆਣਾ ਹੈ ਜਿਹਨੂੰ ਰੋਗ ਦਾ ਵੀ ਪਤਾ ਹੋਵੇ ਅਤੇ ਦਾਰੂ ਦਾ ਵੀ ਪਤਾ ਹੋਵੇ। ਸਤਿਗੁਰੂ ਉਹ ਪੂਰੇ ਵੈਦ ਹਨ ਜਿਨ੍ਹਾਂ ਨੂੰ ਸਾਡੇ ਰੋਗਾਂ ਦੀ ਵੀ ਜਾਣਕਾਰੀ ਹੈ ਅਤੇ ਨਾਲ ਦੀ ਨਾਲ ਦਵਾਈ ਵੀ ਮਹਾਰਾਜ ਦੱਸਦੇ ਨੇ। ਇਸ ਸੰਸਾਰ ਦੀ ਮਾਇਆ ਵਿੱਚ ਕਿਤੇ ਮਨੁੱਖ ਧੋਖਾ ਨਾ ਖਾ ਜਾਏ। ਸੰਸਾਰ ਵਿੱਚ ਮਾਇਆ ਵਿੱਚ ਰਹਿੰਦਿਆਂ ਪਦਾਰਥਾਂ ਵਿੱਚ ਰਹਿੰਦਿਆਂ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਨਾਲ ਕਿਵੇਂ ਜੁੜਿਆ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸਭ ਬਖਸ਼ਿਸ਼ਾਂ ਮਹਾਰਾਜ ਨੇ ਕੀਤੀਆਂ ਨੇ। ਸੋਢੀ ਪਾਤਸ਼ਾਹ ਨਿਮਰਤਾ ਸਿੰਧ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਵੀ ਆਉਣ ਵਾਲੇ ਕੁਝ ਦਿਨਾਂ ਤੱਕ ਸਮੁੱਚੇ ਵਿਸ਼ਵ ਦੇ ਅੰਦਰ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਉਸੇ ਲੜੀ ਦੇ ਤਹਿਤ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੇ ਵੱਖ ਵੱਖ ਸਥਾਨਾਂ 'ਤੇ ਗੁਰਮਤਿ ਸਮਾਗਮਾਂ ਦੀਆਂ ਲੜੀਆਂ ਚੱਲ ਰਹੀਆਂ ਨੇ। ਤੁਸੀਂ ਸਮੂਹ ਸੰਗਤਾਂ ਤਨ ਮਨ ਧਨ ਨਾਲ ਸੇਵਾ ਕਰਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਨਾਲ ਦੀ ਨਾਲ ਆਪਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਵੀ ਮੁੱਖ ਵਾਕ ਦੀ ਵਿਆਖਿਆ ਦੇ ਨਾਲ ਨਾਲ ਅੱਜ ਹਾਜ਼ਰੀ ਲਾਉਣੀ ਹੈ। ਆਓ ਇੱਕ ਵਾਰ ਜਿੰਨੇ ਵੀ ਸਰੀਰ ਜੁੜ ਬੈਠੇ ਹੋ ਜਾਂ ਕੁਝ ਸੰਗਤਾਂ ਆਪੋ ਆਪਣੇ ਘਰਾਂ ਵਿੱਚ ਦੂਰ ਦੁਰੇਡੇ ਦੇਸ਼ਾਂ ਵਿਦੇਸ਼ਾਂ ਵਿੱਚ ਜੁੜ ਬੈਠੇ ਹੋ, ਮਨ ਚਿੱਤ ਇਕਾਗਰ ਕਰਕੇ ਲਾਓ ਹਾਜ਼ਰੀ। ਕੋਈ ਵੀ ਰਸਨਾ ਬਾਂਝੀ ਨਾ ਰਹੇ। ਇੱਕ ਵਾਰ ਦੋਵੇਂ ਹੱਥ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਸਾਨੂੰ ਰੋਗ ਵੀ ਦੱਸੇ ਨੇ, ਦਵਾਈ ਵੀ ਦੱਸੀ ਹੈ। ਧਿਆਨਪੂਰਵਕ ਸੁਣਿਓ। ਸਤਿਗੁਰੂ ਜੀ ਨੇ ਬਾਣੀ ਅੰਦਰ ਇਸ ਗੱਲ ਦਾ ਜ਼ਿਕਰ ਕੀਤਾ ਕਿ ਦ੍ਰਿਸ਼ਟਮਾਨ ਕੋਈ ਵੀ ਪਦਾਰਥ ਜਿਹੜਾ ਨਜ਼ਰ ਆ ਰਿਹਾ ਹੈ, ਚਾਹੇ ਉਹ ਧਨ ਦੌਲਤ ਪਦਾਰਥ ਹੈ, ਚਾਹੇ ਪੁੱਤਰ ਧੀਆਂ ਸੰਸਾਰ ਹੈ, ਕੋਈ ਵੀ ਵਸਤੂ ਮਨੁੱਖ ਦੇ ਨਾਲ ਜਾਣ ਵਾਲੀ ਨਹੀਂ। ਔਰ ਇੱਥੋਂ ਤੱਕ ਮਹਾਰਾਜ ਜੀ ਨੇ ਸਾਨੂੰ ਨੇੜੇ ਲਿਆ ਕੇ ਸਮਝਾਇਆ, ਬਾਕੀ ਤਾਂ ਦੂਰ ਦੀਆਂ ਗੱਲਾਂ ਨੇ। ਇਹ ਮਨੁੱਖ ਤੇਰਾ ਸਰੀਰ ਵੀ ਜਿਹੜਾ 24 ਘੰਟੇ ਇਹ ਜਿੰਨ ਆਤਮਾ ਇਸ ਸਰੀਰ ਕਰਕੇ ਸੰਸਾਰ ਵਿੱਚ ਤੇਰੀ ਪਛਾਣ ਹੈ, ਇਹ ਸਰੀਰ ਵੀ ਹਰ ਵਕਤ ਤੇਰੇ ਨਾਲ ਰਹਿਣ ਵਾਲਾ ਨਹੀਂ। ਇੱਕ ਵਕਤ ਐਸਾ ਆਏਗਾ ਜਦੋਂ ਇਸ ਜਿੰਦ ਨੂੰ ਸਰੀਰ ਵੀ ਛੱਡ ਦੇਗਾ। ਦੇਖੋ ਦੋਵੇਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਸਰੀਰ ਦੀ ਪਛਾਣ ਜਿੰਦ ਕਰਕੇ ਹੈ, ਅੰਦਰ ਦੀ ਜਿੰਦ ਦੀ ਪਛਾਣ ਸਰੀਰ ਕਰਕੇ ਹੈ। ਆਤਮਾ ਦੀ ਪਛਾਣ ਸਰੀਰ ਕਰਕੇ ਹੋਏਗੀ। ਜੇ ਕਿਸੇ ਆਤਮਾ ਨੂੰ ਸਰੀਰ ਹੀ ਨਹੀਂ ਮਿਲਿਆ, ਉਹਦੀ ਕੀ ਪਛਾਣ ਹੈ ਸੰਸਾਰ ਵਿੱਚ? ਔਰ ਸਰੀਰ ਦੀ ਪਹਿਚਾਣ ਸਿਰਫ ਆਤਮਾ ਕਰਕੇ ਹੈ। ਸਰੀਰ ਵਿੱਚੋਂ ਆਤਮਾ ਜਿੰਦ ਨਿਕਲ ਜਾਏ ਤਾਂ ਸਰੀਰ ਦੀ ਕੀ ਪਹਿਚਾਣ ਹੈ? ਜਿਹੜੇ ਬੰਦੇ ਦੇ ਨਾਮ ਕਈ ਕਈ ਨਾਮ ਦੇ ਨਾਲ ਵਿਸ਼ੇਸ਼ਣ ਲੱਗਦੇ ਨੇ, ਜਿਨ੍ਹਾਂ ਬੰਦਿਆਂ ਦੇ ਨਾਲ ਕਈ ਕਈ ਡਿਗਰੀਆਂ ਲੱਗਦੀਆਂ ਨੇ, ਜਿਨ੍ਹਾਂ ਬੰਦਿਆਂ ਦੇ ਨਾਮ ਦੇ ਨਾਲ ਕਈ ਕਈ ਅਹੁਦੇ ਜਾਇਦਾਦ ਸੰਸਾਰ ਵਿੱਚ ਲੱਗਦੀ ਹੈ, ਇੱਕ ਸਰੀਰ ਵਿੱਚੋਂ ਜਿੰਦ ਆਤਮਾ ਨਿਕਲ ਜਾਏ ਉਹ ਸਰੀਰ ਦੀ ਪਛਾਣ ਉੱਥੇ ਹੀ ਰੁਕ ਜਾਂਦੀ ਹੈ। ਲੋਕ ਇੱਕੋ ਗੱਲ ਕਹਿੰਦੇ ਨੇ, ਡੈੱਡ ਬੋਡੀ ਕਿੰਨੇ ਵਜੇ ਆਉਣੀ ਹੈ। ਆਤਮਾ ਨਿਕਲਣ ਤੋਂ ਬਾਅਦ ਸਰੀਰ 'ਚੋਂ ਜਿੰਦ ਨਿਕਲ ਜਾਏ, ਮਰਨ ਤੋਂ ਬਾਅਦ ਜਿੰਨੇ ਲੋਕਾਂ ਨੂੰ ਫੋਨ ਕਰੋਗੇ, ਫਲਾਨਾ ਬੰਦਾ ਚੜ੍ਹਾਈ ਕਰ ਗਿਆ, ਫਲਾਨਾ ਬੰਦਾ ਚੜ੍ਹਾਈ ਕਰ ਗਿਆ, ਸਭ ਇੱਕੋ ਗੱਲ ਪੁੱਛਣਗੇ, ਡੈੱਡ ਬੋਡੀ ਕਿੰਨੇ ਵਜੇ ਆਉਣੀ ਹੈ। ਸੰਸਾਰ ਵਿੱਚ ਸਰੀਰ ਦੀ ਪਛਾਣ ਜਿੰਦ ਕਰਕੇ ਹੈ, ਜਿੰਦ ਦੀ ਪਛਾਣ ਸਰੀਰ ਕਰਕੇ ਹੈ। ਤਾਂ ਮਹਾਰਾਜ ਨੇ ਕਿਹਾ, ਇਹ ਜਿੰਦ ਆਤਮਾ ਤੂੰ ਪਰਮਾਤਮਾ ਦੀ ਦਰਗਾਹ ਵਿੱਚ ਜਾਣਾ, ਯਾਦ ਰੱਖ ਜਿਹੜੇ ਸਰੀਰ ਕਰਕੇ ਤੂੰ ਸੰਸਾਰ ਵਿੱਚ ਹੈ, ਸਰੀਰ ਵੀ ਤੇਰੇ ਨਾਲ ਨਹੀਂ ਜਾਣਾ। ਇਹ ਜੋ ਦ੍ਰਿਸ਼ਟਮਾਨ ਪਦਾਰਥ ਹੈ ਇਹ ਨਾਲ ਜਾਣ ਵਾਲਾ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਾਨੂੰ ਇਹ ਤੋਂ ਦੂਰ ਵੀ ਨਹੀਂ ਕੀਤਾ। ਸਿੱਖੀ ਧਰਮ ਨਵੇਂ ਯੁੱਗ ਦਾ ਧਰਮ ਹੈ। ਇਹਦੇ ਵਿੱਚ ਮਹਾਰਾਜ ਨੇ ਬਹੁਤ ਲੌਜਿਕ ਭਰਿਆ ਹੈ। ਪਦਾਰਥ ਤੋਂ ਬਗੈਰ ਮਨੁੱਖ ਦਾ ਜੀਵਨ ਵੀ ਸੰਸਾਰ ਵਿੱਚ ਅਸੰਭਵ ਹੈ। ਸਰੀਰ ਪਦਾਰਥ ਤੋਂ ਬਗੈਰ ਕਿਵੇਂ ਜਿਉਂਦਾ ਰਹੇਗਾ? ਮਾਇਆ ਤੋਂ ਬਗੈਰ, ਪਦਾਰਥ ਤੋਂ ਬਗੈਰ, ਭੋਜਨ ਤੋਂ ਬਗੈਰ ਇਹ ਸਰੀਰ ਕਿਵੇਂ ਸੰਸਾਰ ਵਿੱਚ ਰਹਿ ਸਕਦਾ? ਇਹਨੂੰ ਪਦਾਰਥ ਚਾਹੀਦਾ ਹੈ। ਤਾਂਹੀਓ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਧਰਮ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਹਦਾ ਅਰਥ ਹੈ ਮਹਾਰਾਜ ਨੇ ਉਹ ਮੈਲ ਰਹਿਤ ਰਸਤਾ ਸੰਸਾਰ ਦੇ ਲੋਕਾਂ ਨੂੰ ਦਿੱਤਾ, ਜਿੱਥੇ ਧਰਮ ਅਤੇ ਧਨ ਨੂੰ ਇੱਕ ਜਗ੍ਹਾ 'ਤੇ ਇਕੱਠਿਆਂ ਕਰਤਾ। ਅਨੇਕਾਂ ਮਜ਼ਹਬ ਇਸ ਗੱਲ ਦਾ ਰੌਲਾ ਪਾਉਂਦੇ ਰਹੇ, ਧਨ ਧਰਮ ਵਾਸਤੇ ਰੁਕਾਵਟ ਹੈ, ਧਨ ਕਰਕੇ ਧਰਮ ਗਲ ਜਾਂਦੇ ਨੇ, ਧਨ ਕਰਕੇ ਮਨੁੱਖ ਰੱਬ ਨੂੰ ਨਹੀਂ ਮਿਲ ਸਕਦਾ। ਮਹਾਰਾਜ ਨੇ ਧਨ ਅਤੇ ਧਰਮ ਨੂੰ ਇੱਕ ਜਗ੍ਹਾ 'ਤੇ ਇਕੱਠਿਆਂ ਕਰ ਦਿੱਤਾ। ਛੇਵੇਂ ਪਾਤਸ਼ਾਹ ਨੇ ਭਗਤੀ ਅਤੇ ਸ਼ਕਤੀ, ਰਾਜ ਅਤੇ ਨੀਤੀ ਨੂੰ ਇੱਕ ਜਗ੍ਹਾ 'ਤੇ ਇਕੱਤਰ ਕਰ ਦਿੱਤਾ। ਪਰ ਇੱਕ ਗੱਲ ਤੋਂ ਸੁਚੇਤ ਕੀਤਾ, ਸਿੱਖਾ ਇਹ ਮਾਇਆ ਤੈਨੂੰ ਗਾਲ ਨਹੀਂ ਸਕੇਗੀ, ਪਦਾਰਥ ਤੈਨੂੰ ਸੰਸਾਰ ਵਿੱਚ ਰਹਿੰਦਿਆਂ ਧਨ ਤੈਨੂੰ ਧਰਮ ਤੋਂ ਦੂਰ ਨਹੀਂ ਕਰ ਸਕੇਗਾ। ਪਰ ਪਹਿਲਾਂ ਰੋਗ ਦੀ ਪਹਿਚਾਣ ਕਰ ਲਈ, ਇੱਕ ਗੁਰੂ ਦੇ ਕੋਲੋਂ ਦਾਰੂ ਲੈ ਲਈ, ਦਵਾਈ ਲੈ ਲਈ। ਜੇ ਤੈਨੂੰ ਉਹ ਦਵਾਈ ਦਾਰੂ ਗੁਰੂ ਦਾ ਗਿਆਨ ਤੇਰੇ ਕੋਲ ਨਾ ਹੋਇਆ ਤਾਂ ਇਹ ਪਦਾਰਥ ਤੈਨੂੰ ਧੋਖਾ ਦੇ ਸਕਦੇ ਨੇ। ਇਹੀ ਉਹ ਗੱਲ ਹਜ਼ੂਰ ਨੇ ਕਹੀ ਹੈ, ਜਦੋਂ ਕਿਸੇ ਨਾਲ ਧੋਖਾ ਹੋ ਜਾਵੇ ਉਹ ਬੰਦਾ ਖੁਆਰ ਹੁੰਦਾ। ਬਹੁਤੇ ਲੋਕ ਨੇ ਜਿਨ੍ਹਾਂ ਨਾਲ ਏਜੰਟ ਧੋਖਾ ਕਰਕੇ ਲੈ ਜਾਂਦੇ ਨੇ, ਇੱਥੋਂ ਜਹਾਜ਼ ਚੜਾਉਣਗੇ, ਕਿਸੇ ਵੱਡੇ ਸ਼ਹਿਰ ਲਾ ਦੇਣਗੇ। ਤਾਂ ਕਈ ਵਾਰ ਜਿਨ੍ਹਾਂ ਲੋਕਾਂ ਨਾਲ ਧੋਖਾ ਹੁੰਦਾ, ਕੋਲ ਵਾਪਸ ਆਉਣ ਦਾ ਕਿਰਾਇਆ ਵੀ ਕੋਲ ਨਹੀਂ ਹੁੰਦਾ, ਉਹ ਲੋਕ ਫਿਰ ਖੁਆਰ ਹੁੰਦੇ ਆਪਣੇ ਮੰਜ਼ਿਲ ਤੱਕ ਪਹੁੰਚਣ ਲਈ। ਵਾਪਸ ਪਹੁੰਚਣ ਤੱਕ ਦਾ ਵੀ ਕਿਰਾਇਆ ਕੋਲ ਨਹੀਂ, ਕਿਉਂਕਿ ਧੋਖਾ ਹੋ ਗਿਆ। ਕਿਸੇ ਦਾ ਪਰਸ ਨਿਕਲ ਜਾਏ, ਧੋਖਾ ਹੋ ਜਾਏ, ਵਾਪਸ ਜਾਣ ਦਾ ਕਿਰਾਇਆ ਨਹੀਂ, ਫਿਰ ਡੈਫੀਨੇਟ ਉਹ ਖੁਆਰ ਹੋਏਗਾ। ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜਿਨ੍ਹਾਂ ਨਾਲ ਧੋਖਾ ਹੁੰਦਾ ਉਹ ਖੁਆਰ ਹੁੰਦੇ ਨੇ, ਜਿਨ੍ਹਾਂ ਨਾਲ ਮਾਇਆ ਧੋਖਾ ਕਰ ਜਾਂਦੀ ਹੈ, ਜਿਨ੍ਹਾਂ ਨਾਲ ਪਦਾਰਥ ਧੋਖਾ ਕਰ ਜਾਂਦੇ ਨੇ। ਇਹਦਾ ਮਤਲਬ ਸੰਸਾਰ ਵਿੱਚ ਪਦਾਰਥ ਪਾਪ ਨਹੀਂ, ਪਰ ਸ਼ਰਤ ਹੈ ਉਹਦੇ ਵਿੱਚ ਸੁਚੇਤ ਹੋ ਕੇ ਸਿੱਖ ਰਵੇ, ਕਿਤੇ ਧੋਖਾ ਨਾ ਹੋ ਜਾਏ। ਇਹਦੇ ਬਾਰੇ ਅਨੇਕਾਂ ਮਹਾਰਾਜ ਨੇ ਪ੍ਰਮਾਣ ਕਹੇ ਨੇ। ਭਗਤ ਕਬੀਰ ਸਾਹਿਬ ਨੇ ਕਿਹਾ, ਧੋਖਾ ਹੋ ਜਾਣਾ ਸੀ ਜੇ ਮੈਨੂੰ ਸਤਿਗੁਰੂ ਦਾ ਉਪਦੇਸ਼ ਨਾ ਮਿਲਦਾ। ਜੇ ਮੇਰੇ ਨਾਲ ਸਤਿਗੁਰੂ ਨਾ ਹੁੰਦੇ ਤਾਂ ਇਸ ਪਦਾਰਥ ਨੇ, ਇਸ ਮਾਇਆ ਨੇ ਜਿਵੇਂ ਪਿਛਲੇ ਜਨਮਾਂ ਵਿੱਚ ਧੋਖਾ ਦਿੱਤਾ, ਮੈਨੂੰ ਇਸ ਜਨਮ ਵਿੱਚ ਵੀ ਧੋਖਾ ਦੇ ਦੇਣਾ ਸੀ। ਸਾਧ ਸੰਗਤ, ਜੇ ਭਗਤੀ ਕਰਨ ਵਾਲੇ ਭਗਤ ਕਬੀਰ ਸਾਹਿਬ ਇਹ ਗੱਲ ਕਹਿੰਦੇ ਨੇ ਤਾਂ ਦੁਨੀਆਂ ਵਿੱਚ ਕਿਹੜਾ ਮਾਈ ਦਾ ਲਾਲ ਹੈ ਜਿਹੜਾ ਮਾਇਆ ਦੇ ਧੋਖੇ ਤੋਂ ਬਚ ਜਾਏ। ਉਹਨਾਂ ਕਿਹਾ, ਧੋਖਾ ਹੋ ਜਾਣਾ ਸੀ ਪਰ ਇੱਕ ਸਤਿਗੁਰ ਦੀ ਕਿਰਪਾ ਪ੍ਰਸਾਦ ਗੁਰੂ ਦੇ ਨਾਲ ਹੋਣ ਕਰਕੇ ਮੈਂ ਧੋਖੇ ਤੋਂ ਬਚ ਗਿਆ। ਬੜਾ ਪਿਆਰਾ ਪ੍ਰਮਾਣ ਤੁਹਾਡੀ ਰਸਨਾ 'ਤੇ ਵਸਿਆ ਹੋਇਆ, ਇਹ ਸ਼ਬਦ ਬੜਾ ਮਕਬੂਲ ਹੈ। ਜਿੱਥੇ ਹਜ਼ੂਰ ਨੇ ਕਿਹਾ, ਕਬੀਰ ਆਈ ਮੁਝੇ ਪੈ ਅਨਿਕ ਕਰੇ ਕਰ ਪੇਸ, ਹਮ ਰੱਖੇ ਗੁਰ ਆਪਣੇ ਉਨਕਿਨੋ ਆਦੇਸ। ਕਹਿੰਦੇ ਰੂਪ ਬਟਾ ਕੇ ਤਾਂ ਆਈ ਸੀ ਮਾਇਆ, ਧੋਖਾ ਉਹ ਦਿੰਦਾ ਜਿਹੜਾ ਬੰਦਾ ਰੂਪ ਬਟਾ ਕੇ ਆਵੇ। ਬਾਅਦ ਵਿੱਚ ਕਹੀਦਾ ਜੀ ਧੋਖਾ ਕਦ ਨਾਲ ਹੋ ਗਿਆ, ਪਛਾਣ ਹੀ ਨਹੀਂ ਹੋਈ। ਮਾਇਆ ਦੇ ਅਨੇਕਾਂ ਰੂਪ ਆਏ, ਅਨੇਕ ਕਰੇ ਕਰ ਭੇਸ, ਪਰ ਬਚੇ ਕਿਵੇਂ? ਹਮ ਰੱਖੇ ਗੁਰ ਆਪਣੇ ਉਨ ਕਿਨੋ ਆਦੇਸ਼। ਜਿਹਦੇ ਨਾਲ ਧੋਖਾ ਹੋ ਜਾਏ ਉਹ ਖੁਆਰ ਹੁੰਦਾ, ਜਿਹੜਾ ਖੁਆਰ ਹੁੰਦਾ ਉਹਦੇ ਚਿਹਰੇ ਤੋਂ ਦਿਸਦਾ ਇਹ ਬੰਦਾ ਦੁਖੀ ਹੈ, ਉਹਨੂੰ ਡੈਫੀਨੇਟ ਦੁੱਖ ਹੁੰਦਾ। ਤਾਂ ਮਹਾਰਾਜ ਨੇ ਬਾਣੀ ਅੰਦਰ ਕਿਹਾ, ਇਹ ਮਾਇਆ ਦੇ ਸੰਸਾਰ ਵਿੱਚ ਜਿਹਨੇ ਵੀ ਜਨਮ ਲਿਆ ਉਹਨੂੰ ਦੁੱਖ ਵਿਆਪਿਆ। ਇੱਥੋਂ ਤੱਕ ਬਾਬਾ ਫਰੀਦ ਸਾਹਿਬ ਨੇ ਕਹਿ ਦਿੱਤਾ ਕਿ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸੁਭਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾਂ ਅੱਗ। ਇਸ ਮਾਇਆ ਦਾ ਜਿਨ੍ਹਾਂ ਨੂੰ ਧੋਖਾ ਹੋਇਆ ਉਹ ਬੰਦੇ ਸੰਸਾਰ ਵਿੱਚ ਖੁਆਰ ਹੋਏ, ਜਿਹੜੇ ਖੁਆਰ ਹੋਏ ਉਹ ਬੰਦੇ ਦੁਖੀ ਵੀ ਹੋਏ। ਹੁਣ ਇੱਕ ਨੁਕਤਾ ਹੋਰ ਸਮਝੋ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਜਦੋਂ ਇਹ ਮਾਇਆ ਧੋਖਾ ਕਰਦੀ ਹੈ ਫਿਰ ਮਨੁੱਖ ਨੂੰ ਦੁੱਖ ਹੁੰਦਾ। ਸੰਸਾਰ ਵਿੱਚ ਪਦਾਰਥਾਂ ਦਾ ਹੋਣਾ ਮਾੜਾ ਨਹੀਂ ਹੈ, ਇਹ ਰੱਬ ਨੇ ਸਾਡੇ ਸੁੱਖ ਵਾਸਤੇ ਦਿੱਤੇ ਨੇ। ਪੁੱਤਰ ਧੀਆਂ ਹੋਣੇ ਚੰਗੀ ਗੱਲ ਹੈ, ਲੋਕ ਮੰਗਦੇ ਨੇ, ਇਹ ਤੋਂ ਬਗੈਰ ਸੰਸਾਰ ਵਿੱਚ ਮਨੁੱਖ ਅਧੂਰਾ ਲੱਗਦਾ ਆਪਣੇ ਆਪ ਨੂੰ। ਇਹਨਾਂ ਚੀਜ਼ਾਂ ਦੇ ਨਾਲ ਸੁੱਖ ਮਿਲਦੇ ਨੇ, ਪਰ ਖਿਆਲ ਕਰਿਓ ਜਿਹੜੀਆਂ ਚੀਜ਼ਾਂ ਸੁੱਖ ਦਿੰਦੀਆਂ ਨੇ ਕਈ ਵਾਰ ਉਹ ਦੁੱਖ ਵੀ ਪੈਦਾ ਕਰਦੀਆਂ ਨੇ। ਇੱਕ ਉਦਾਹਰਨ ਕਾਫੀ ਰਹੇਗੀ ਇਸ ਗੱਲ ਨੂੰ ਸਮਝਣ ਲਈ। ਆਪਾਂ ਪੈਰਾਂ ਵਿੱਚ ਜੋੜਾ ਪਾਈਦਾ ਕਾਹਦੇ ਵਾਸਤੇ, ਰਸਤੇ ਵਿੱਚ ਕੋਈ ਕੰਡਾ ਨਾ ਲੱਗੇ, ਕੋਈ ਰੋੜਾ ਨਾ ਚੁਭੇ, ਦੁੱਖ ਨਾ ਹੋਵੇ। ਜੋੜਾ ਪਾਇਆ ਹੋਵੇ ਪੈਰਾਂ ਵਿੱਚ, ਜੁੱਤੀ ਪਹਿਨੀ ਹੋਵੇ, ਰਾਤ ਦੇ ਹਨੇਰੇ ਵਿੱਚ ਵੀ ਤੁਸੀਂ ਲੰਘ ਜਾਓ ਬੇਖੌਫ ਹੋ ਕੇ ਤੁਰੀ ਜਾਂਦੇ ਹੋ, ਡਰ ਨਹੀਂ ਕੰਡਾ ਲੱਗਣ ਦਾ ਕਿਉਂਕਿ ਜੋੜਾ ਪਾਇਆ। ਬਿਨਾਂ ਜੋੜੇ ਤੋਂ ਦਿਨੇ ਵੀ ਤੁਰੋਂਗੇ ਤਾਂ ਪੈਰ ਸੰਭਲ ਸੰਭਲ ਕੇ ਰੱਖਣਾ ਪੈਂਦਾ, ਕੋਈ ਰੋੜੀ ਵੱਟੀ ਨਾ ਚੁੱਭ ਜਾਏ, ਕੋਈ ਪੈਰ ਵਿੱਚ ਕੰਡਾ ਨਾ ਚੁੱਭ ਜਾਏ। ਅਤੇ ਜੋੜਾ ਪਾਇਆ ਹੋਵੇ ਰਾਤ ਦੇ ਹਨੇਰੇ ਵਿੱਚ ਵੀ ਕਾਹਲੀ ਕਾਹਲੀ ਬੰਦਾ ਤੁਰ ਜਾਂਦਾ। ਹੁਣ ਜੁੱਤੀ ਇਸ ਵਾਸਤੇ ਪਹਿਨੀ ਦੀ ਹੈ ਕਿ ਦੁੱਖ ਨਾ ਹੋਵੇ, ਪਰ ਜੇ ਉਸ ਜੋੜੇ ਵਿੱਚ ਲੱਗੀ ਹੋਈ ਕੋਈ ਮੇਖ ਕੋਈ ਕਿੱਲ ਉਹ ਬਾਹਰ ਨਿਕਲ ਆਏ, ਕਈ ਵਾਰ ਉਹ ਜੋੜਾ ਹੀ ਦੁੱਖ ਦੇਣ ਲੱਗ ਪੈਂਦਾ। ਜਿਹੜੇ ਦੁੱਖ ਤੋਂ ਜੁੱਤੀ ਪਹਿਨੀ ਹੈ ਉਸੇ ਦੁੱਖ ਨੂੰ ਕਈ ਵਾਰ ਉਹ ਜੁੱਤੀ ਉਹੀ ਉਹ ਦੁੱਖ ਦੇਣ ਲੱਗ ਪਏਗੀ, ਉਹੀ ਉਹ ਜੋੜਾ ਫਿਰ ਦੁੱਖ ਦੇਣ ਲੱਗ ਪੈਂਦਾ। ਅਤੇ ਜੇ ਕਿਸੇ ਦਾ ਜੋੜਾ ਜੁੱਤੀ ਲੱਗਣ ਲੱਗ ਜਾਏ, ਵੱਢਣ ਲੱਗ ਜਾਏ, ਜਿਹੜੇ ਦੁੱਖ ਦਰਦ ਤੋਂ ਬਚਣ ਵਾਸਤੇ ਜੋੜਾ ਪਹਿਨੀ ਦਾ ਉਹੀ ਉਹ ਦਰਦ ਜੋੜਾ ਦਿੰਦਾ। ਇੱਦਾਂ ਸੰਸਾਰ ਦੇ ਅੰਦਰ ਪਦਾਰਥ ਸੁੱਖ ਵਾਸਤੇ ਦਿੱਤੇ ਹੋਏ ਨੇ, ਪਰ ਕਈ ਵਾਰ ਉਹੀ ਉਹ ਪਦਾਰਥ ਦੁੱਖ ਦੇਣ ਲੱਗ ਜਾਂਦੇ ਨੇ, ਉਹੀ ਉਹ ਪਦਾਰਥ ਉਹੀ ਉਹ ਮਾਇਆ ਮਨੁੱਖ ਨੂੰ ਖੁਆਰ ਕਰਦੀ ਹੈ। ਕਿਉਂ? ਅੱਜ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਇਸ ਵਾਸਤੇ ਕਿ ਤੈਨੂੰ ਨਾਮ ਵਿਸਰ ਗਿਆ, ਇਸ ਵਾਸਤੇ ਕਿ ਤੈਨੂੰ ਮਾਇਆ ਦਾ ਭੇਦ ਸਮਝ ਨਹੀਂ ਆਇਆ। ਉਹ ਬੰਦੇ ਦੁਖੀ ਹੋਏ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰਿਆ, ਜਿਨ੍ਹਾਂ ਨੂੰ ਪਦਾਰਥ ਦੇਣ ਵਾਲਾ ਦਾਤਾ ਭੁੱਲ ਗਿਆ, ਜਿਨ੍ਹਾਂ ਨੂੰ ਦਾਤਾਂ ਦੇਣ ਵਾਲੇ ਦਾਤੇ ਦੀ ਯਾਦ ਵਿਸਰ ਗਈ, ਉਹ ਬੰਦੇ ਦੁਖੀ ਹੋਏ। ਉਹਨਾਂ ਦੇ ਜੀਵਨ ਵਿੱਚ ਫਿਰ ਕੰਡਾ ਬਣ ਕੇ ਮਾਇਆ ਚੁਭੀ, ਕੰਡਾ ਬਣ ਕੇ। ਤਾਂਹੀਓ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੱਕ ਬਚਨ ਕਿਹਾ ਤੁਸੀਂ ਰੋਜ਼ ਪੜ੍ਹਦੇ ਹੋ ਜਿਹੜੇ ਨਿਤਨੇਮ ਵਾਲੇ ਹੋ ਸੋਹਿਲਾ ਸਾਹਿਬ ਦੀ ਬਾਣੀ 'ਚ। ਉੱਥੇ ਮਹਾਰਾਜ ਨੇ ਮਾਇਆ ਤੋਂ ਪੈਦਾ ਹੋਣ ਵਾਲੀ ਹਉਮੈ ਨੂੰ ਕੰਡਾ ਕਿਹਾ, ਕੰਡਾ। ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ, ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ। ਪੰਕਤੀ ਫਿਰ ਅੱਗੇ ਜਾ ਕੇ ਆਏਗੀ, ਸਾਕਤ ਹਰ ਰਸ ਸਾਧ ਨ ਜਾਣਿਆ ਤਿੰਨ ਅੰਤਰ ਹੋਮੈ ਕੰਡਾ ਹੇ, ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੇ। ਜਿਹੜੀ ਪੰਕਤੀ ਆਉਂਦੀ ਹੋਵੇ ਨਾਲ ਪੜਿਆ ਕਰੋ, ਤੁਹਾਡੀ ਹਾਜ਼ਰੀ ਲੱਗਦੀ ਹੈ। ਸਾਕਤ ਹਰ ਰਸ ਸਾਧ ਨ ਜਾਣਿਆ ਤਿੰਨ ਅੰਤਰ ਹੋਮੈ, ਤੇ ਕੰਡਾ ਕਦੋਂ ਚੁਭਦੇ? ਜਦੋਂ ਚੱਲੀਏ। ਜੇ ਕੰਡਾ ਲੱਗਿਆ ਹੋਵੇ ਉਹ ਉਦੋਂ ਚੁਭਦਾ ਜੀ ਜਦੋਂ ਤੁਰੀਦਾ, ਜੇ ਕੋਈ ਬੰਦਾ ਬਹਿ ਜਾਏ ਫਿਰ ਤਾਂ ਚੁਭੇਗਾ ਹੀ ਨਹੀਂ। ਤਾਂ ਮਹਾਰਾਜ ਨੇ ਕਿਹਾ ਜਿਨ੍ਹਾਂ ਨੂੰ ਮਾਇਆ ਦੇ ਅਹੰਕਾਰ ਦਾ ਹੋਮੇ ਦਾ ਕੰਡਾ ਚੁਭਿਆ, ਉਹ ਜਿਵੇਂ ਜਿਵੇਂ ਸੰਸਾਰ ਵਿੱਚ ਅੱਗੇ ਵੱਧਦੇ ਨੇ, ਈਰਖਾ ਵੱਧਦੀ ਹੈ, ਦਵੇਸ਼ ਵੱਧਦਾ, ਉਹਨਾਂ ਦੇ ਅੰਦਰ ਕੰਡੇ ਚੁਭਦੇ ਰਹਿੰਦੇ ਨੇ। ਕਰੋੜਾਂ ਅਰਬਾਂ ਪਦਾਰਥ ਹੋਣ ਦੇ ਬਾਵਜੂਦ ਵੀ ਉਹ ਬੰਦੇ ਦੁਖੀ ਰਹਿੰਦੇ ਨੇ। ਮਾਫ਼ ਕਰਿਓ, ਸਹਿਜੇ ਸਹਿਜੇ ਧਰਮ ਤੋਂ ਕੋਸਾਂ ਦੂਰ ਹੋ ਜਾਣਗੇ, ਕਿਉਂਕਿ ਜਦੋਂ ਹੋਮੇ ਦਾ ਕੰਡਾ ਚੁਭਦਾ ਈਰਖਾ ਪੈਦਾ ਹੁੰਦੀ ਹੈ। ਈਰਖਾ ਪੈਦਾ ਹੋਵੇ ਉਹ ਬੰਦਾ ਇਕੱਲੇ ਆਮ ਬੰਦਿਆਂ ਨਾਲ ਨਹੀਂ, ਕਈ ਵਾਰ ਧਾਰਮਿਕ ਆਗੂਆਂ ਨਾਲ ਵੀ ਈਰਖਾ ਕਰਦਾ। ਮਾਫ਼ ਕਰਿਓ, ਕਈ ਵਾਰ ਅਸੀਂ ਬਾਹਰੋਂ ਧਾਰਮਿਕ ਹੈ ਅੰਦਰੋਂ ਇਹ ਚੀਜ਼ ਸਾਡੇ ਵਸੀ ਹੈ, ਜਾਂ ਤਾਂ ਈਰਖਾ ਦਵੈਸ਼ ਹੋਮੇ ਅਹੰਕਾਰ। ਫਿਰ ਇੱਕ ਚੀਜ਼ ਹੋਰ ਹੈ, ਬੰਦੇ ਨੂੰ ਸ਼ੱਕ ਰਹਿੰਦੀ ਹੈ ਮੇਰਾ ਅਹੁਦਾ ਹੀ ਨਾ ਕੋਈ ਖੋਲ੍ਹ ਹੈ, ਸ਼ੱਕ ਰਹਿੰਦੀ ਹੈ ਮੇਰੀ ਜਗ੍ਹਾ ਨਾ ਕੋਈ ਲੈ ਲੈ, ਸ਼ੱਕ ਰਹਿੰਦੀ ਹੈ ਮਾਇਆ ਨਾ ਕੋਲੋਂ ਚਲੀ ਜਾਏ, ਮਨ ਵਿੱਚ ਡਰ ਤੌਖਲਾ ਸਹਿਸਾ ਰਹਿੰਦਾ ਕਿ ਆਹ ਚੀਜ਼ ਮੇਰੇ ਕੋਲੋਂ ਚਲੀ ਨਾ ਜਾਏ। ਜਿਹਦੇ ਅੰਦਰ ਇਹ 100% ਤੌਖਲਾ ਰਹਿਣ ਲੱਗ ਜਾਏ ਉਹਨੂੰ ਆਪਣੇ ਬਾਰੇ ਪਤਾ ਕਰਾਉਣਾ ਚਾਹੀਦਾ, ਉਹ ਬੰਦਾ ਧਰਮੀ ਨਹੀਂ, ਜਾਂ ਫਿਰ ਉਹਨੂੰ ਧਰਮੀ ਹੋਣ ਦਾ ਲੈਵਲ ਲਾ ਲੈਣਾ ਚਾਹੀਦਾ, ਕਿਉਂਕਿ ਧਰਮੀ ਦੀ ਇਹ ਨਿਸ਼ਾਨੀ ਹੈ। ਉਹ ਬਿਲਕਣਾ ਹਟ ਜਾਂਦਾ, ਉਹ ਆਪਣੀ ਜੀਵਨ ਦੀ ਸਾਰੀ ਜ਼ਿੰਮੇਵਾਰੀ ਗੁਰੂ ਨੂੰ ਸੌਂਪ ਦਿੰਦਾ। ਉਹਨੂੰ ਪਤਾ ਗੁਰੂ ਨੂੰ ਸੌਂਪਿਆ ਸੁੱਖ ਮਿਲਣੇ, ਆਪਣੀ ਮੱਤ ਜੇ ਕਿਤੇ ਧਾਰਨ ਕੀਤੀ ਤਾਂ ਦੁਖੀ ਹੋਵਾਂਗਾ। ਉਹ ਸਭ ਕੁਝ ਗੁਰੂ ਨੂੰ ਸੌਂਪਦਾ। ਮਨ ਮੂਰਖ ਕਾਹੇ ਬਿਲ ਲਾਈਏ, ਧਰਮੀ ਨੂੰ ਪਤਾ ਕਿ ਪੁਰਬ ਲਿਖੇ ਕਾ ਲਿਖਿਆ ਪਾਈਐ ਦੁੱਖ ਸੁਖ ਪ੍ਰਭ ਦੇਵਣ ਹਾਰ ਅਵਰ ਤਿਆਗ ਤੂੰ ਤਿਸੈ ਚੇਤਾਰ। ਤੇ ਜਿਹੜੇ ਬੰਦੇ ਨੂੰ ਇਹ ਸੋਝੀ ਨਹੀਂ ਉਹਨੂੰ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ। ਕੀ ਚੁਭਦਾ? ਹੋਮੇ ਦਾ ਕੰਡਾ। ਤੇ ਖਿਆਲ ਕਰਿਓ ਹੁਣ ਇੱਕ ਨੁਕਤਾ ਹੋਰ ਸਮਝੋ, ਕੰਡਾ ਕੱਢਣ ਵਾਸਤੇ ਕੰਡਾ ਹੀ ਚਾਹੀਦਾ। ਜਾਂ ਤਾਂ ਕੰਡਾ ਪੈਰ ਵਿੱਚ ਲੱਗੇ ਉਹਨੂੰ ਕੱਢਣ ਵਾਸਤੇ ਕੰਡਾ ਚਾਹੀਦਾ, ਜਾਂ ਕੰਡੇ ਵਰਗੀ ਕੋਈ ਤਿੱਖੀ ਸੂਈ ਚਾਹੀਦੀ ਹੈ। ਕਿਸੇ ਰੋਗ ਨੂੰ ਕੱਟਣ ਵਾਸਤੇ ਡਾਕਟਰ ਵੀ ਤਿੱਖੀ ਛੁਰੀ ਦਾ ਇਸਤੇਮਾਲ ਕਰਦੇ ਨੇ। ਕੰਡੇ ਨੂੰ ਕੱਢਣ ਵਾਸਤੇ ਕੋਈ ਤਿੱਖੀ ਚੀਜ਼ ਚਾਹੀਦੀ ਹੈ, ਹੋਮੇ ਦਾ ਕੰਡਾ ਕੱਢਣ ਵਾਸਤੇ ਵੀ ਧਰਮ ਚਾਹੀਦਾ। ਅਤੇ ਖਿਆਲ ਕਰਿਓ ਕਈਆਂ ਥਾਂ 'ਤੇ ਤੁਸੀਂ ਲਿਖਿਆ ਪੜੋਗੇ ਜਿੱਥੇ ਬਹੁਤ ਟੰਨਾਂ ਦਾ ਟੰਨ ਭਾਰ ਜੋਕਿਆ ਜਾਂਦਾ ਨਾ, ਟਰੱਕ ਉੱਥੇ ਜੋਕੇ ਜਾਂਦੇ, ਉੱਥੇ ਲਿਖਿਆ ਹੁੰਦਾ ਧਰਮ ਕੰਡਾ। ਹੁਣ ਕੰਡੇ ਦਾ ਅਰਥ ਹੈ ਬਰਾਬਰ ਤੋਲਣਾ, ਪਰ ਉਹਦੇ ਨਾਲ ਧਰਮ ਕਿਉਂ ਆ ਗਿਆ ਜੀ? ਧਰਮ ਕੰਡਾ ਕਿਉਂ ਲਿਖਿਆ ਆ ਗਿਆ? ਕਿਉਂਕਿ ਧਰਮ ਵੀ ਇੱਕ ਕੰਡਾ ਹੈ। ਜਿਵੇਂ ਕਿਸੇ ਦੇ ਪੈਰ ਵਿੱਚ ਕੰਡਾ ਲੱਗ ਜਾਏ ਉਹ ਲਿਹਾਜ਼ ਨਹੀਂ ਕਰਦਾ, ਅਮੀਰ ਦੇ ਵੀ ਚੁੱਭਦਾ, ਗਰੀਬ ਦੇ ਵੀ ਚੁੱਭਦਾ, ਉਹ ਕਿਸੇ ਨਾਲ ਲਿਹਾਜ਼ ਨਹੀਂ ਕਰੇਗਾ। ਇੱਦਾਂ ਜਿਹੜਾ ਕੰਡਾ ਵਜਨ ਜੋਕਣ ਵਾਲਾ ਉਹ ਵੀ ਲਿਹਾਜ਼ ਨਹੀਂ ਕਰਦਾ, ਉਹਨੇ ਪੂਰਾ ਪੂਰਾ ਦੱਸਣਾ, ਉਹ ਵੱਖਰੀ ਗੱਲ ਹੈ। ਉਹਦੇ ਜੋਕਣ ਉੱਤੇ ਬਹਿਣ ਵਾਲਾ ਬੰਦਾ ਬੇਈਮਾਨਾ ਹੋ ਜਾਏ ਉਹ ਹੋਰ ਗੱਲ ਹੈ, ਪਰ ਕੰਡੇ ਨੇ ਗਲਤ ਨਹੀਂ ਦੱਸਣਾ। ਕੰਡੇ 'ਤੇ ਬਹਿਣ ਵਾਲਾ ਬੰਦਾ ਬੇਈਮਾਨ ਹੋਵੇ ਉਹ ਹੋਰ ਗੱਲ ਹੈ, ਪਰ ਕੰਡੇ ਨੇ ਕਿਸੇ ਨੂੰ ਵੱਧ ਘੱਟ ਨਹੀਂ ਦੱਸਣਾ, ਉਹਨੇ ਇਨਸਾਫ ਕਰਨਾ। ਇਸ ਲਈ ਧਰਮ ਦੇ ਨਾਲ ਵੀ ਜਦੋਂ ਕੰਡਾ ਲਿਖਣਗੇ ਨਾਲ ਲਿਖਣਗੇ ਧਰਮ ਕੰਡਾ, ਕਿਉਂਕਿ ਧਰਮ ਵੀ ਇੱਕ ਕੰਡਾ ਹੈ, ਇਹਨੇ ਕਿਸੇ ਨਾਲ ਵੱਧ ਘੱਟ ਨਹੀਂ ਕਰਨਾ, ਇਹਨੇ ਬਰਾਬਰ ਤੋਲਣਾ। ਧਰਮ ਨੇ ਕਿਸੇ ਨਾਲ ਲਿਹਾਜ਼ ਨਹੀਂ ਕਰਨਾ, ਨਾ ਸੁਣਨ ਵਾਲਿਆਂ ਨਾਲ, ਨਾ ਕਹਿਣ ਵਾਲਿਆਂ ਨਾਲ। ਨਾ ਤੁਹਾਡੇ ਨਾਲ ਲਿਹਾਜ਼ ਹੈ ਅਤੇ ਨਾ ਧਰਮ ਦਾ ਕਥਾ ਕਹਿਣ ਵਾਲੇ ਨਾਲ ਲਿਹਾਜ਼ ਹੈ ਕਿ ਕਥਾ ਕਹਿਣ ਵਾਲਾ ਛੁੱਟ ਜਾਏਗਾ। ਮਹਾਰਾਜ ਨੇ ਕਿਹਾ ਇਹਨੇ ਲਿਹਾਜ਼ ਨਹੀਂ ਕਰਨਾ, ਇਹ ਧਰਮ ਬਰਾਬਰ ਵਰਤਣਾ। ਇਸ ਲਈ ਧਰਮ ਕੰਡਾ, ਉਹ ਬਰਾਬਰ ਤੋਲਦਾ। ਦੂਜੀ ਗੱਲ, ਕੰਡਾ ਚੁਭਦਾ ਅਤੇ ਹੋਮੇ ਦਾ ਕੰਡਾ ਕੱਢਣ ਵਾਸਤੇ ਧਰਮ ਦਾ ਕੰਡਾ ਚਾਹੀਦਾ, ਇਹ ਵੀ ਚੁਭਦਾ। ਅੰਮ੍ਰਿਤ ਵੇਲੇ ਉੱਠਣਾ ਕਿਤੇ ਸੌਖਾ ਹੈ? ਬੜਾ ਦਰਦ ਹੈ, ਇਹਦਾ ਬੜੀ ਮਿੱਠੀ ਨੀਂਦ ਹੈ। ਵਿਕਾਰ ਛੱਡਣੇ ਕਿਤੇ ਸੌਖੇ ਨੇ? ਕਾਮ ਕ੍ਰੋਧ ਲੋਭ ਅਹੰਕਾਰ ਤੋਂ ਬਚਣਾ ਕਿਤੇ ਸੌਖਾ? ਧਰਮ ਕਮਾਉਣਾ ਇੱਕ ਕੰਡੇ ਦੀ ਤਰ੍ਹਾਂ ਚੋਭ ਹੈ, ਪਰ ਜਿਹੜਾ ਇਸ ਦਰਦ ਨੂੰ ਸਹਾਰ ਜਾਂਦਾ ਉਹਦੇ ਵੱਡੇ ਤੋਂ ਵੱਡੇ ਦੁੱਖ ਕੱਟੇ ਜਾਂਦੇ ਨੇ। ਤਾਂਹੀਓ ਗੁਰੂ ਨੇ ਕਿਹਾ ਸਿੱਖਾ ਧਰਮ ਦੇ ਕੰਡੇ ਵਿੱਚ ਆ ਜਾਈ, ਜਿੱਦਣ ਧਰਮ ਅਪਣਾ ਲਏਗਾ ਲੱਗੇਗਾ ਤੇ ਔਖਾ ਹੈ। ਤਾਂ ਇਹ ਸਿੱਲ ਜੋਗ ਲੂਣੀ ਚੱਟੀ ਹੈ, ਹੈ ਤਾਂ ਅਲੂਣੀ ਸਿੱਲ, ਪਰ ਜਿੱਦਣ ਕੋਈ ਚੱਟ ਕੇ ਪ੍ਰਵਾਨ ਹੋ ਜਾਂਦਾ ਉੱਦਣ ਉਹਦੇ ਜਨਮਾਂ ਜਨਮਾਂ ਦੇ ਕਿਲਵਖ ਕੱਟੇ ਜਾਂਦੇ। ਇਹ ਸਾਰੀ ਗੱਲ ਅੱਜ ਗੁਰੂ ਅਰਜਨ ਦੇਵ ਮਹਾਰਾਜ ਨੇ ਹੁਕਮਨਾਮੇ ਵਿੱਚ ਬਖਸ਼ਿਸ਼ ਕੀਤੀ ਹੈ। ਜਿਨ੍ਹਾਂ ਨੂੰ ਨਾਮ ਵਿਸਰਿਆ, ਜਿਨ੍ਹਾਂ ਨੂੰ ਮਾਇਆ ਨੇ ਧੋਖਾ ਕੀਤਾ, ਜਿਨ੍ਹਾਂ ਦੇ ਅੰਦਰ ਮਾਇਆ ਹੋਮੇ ਕੰਡਾ ਬਣ ਕੇ ਚੁੱਭ ਗਈ, ਉਹ ਬੰਦੇ ਖੁਆਰ ਅਤੇ ਦੁਖੀ ਹੋਏ। ਕੀ ਬਖਸ਼ਿਸ਼ ਕਰ ਰਹੇ ਨੇ? ਪਿਆਰ ਨਾਲ ਪੰਕਤੀਆਂ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ।
ਟੋਡੀ ਰਾਗ ਹੈ ਅਤੇ ਮਹੱਲਾ ਪੰਜਵਾਂ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 711 ਅਤੇ 12 ਉੱਤੇ ਬਖਸ਼ਿਸ਼ ਕਰ ਰਹੇ ਹਨ।
ਹਰ ਬਿਸਰਤ ਸਦਾ ਖੁਆਰੀ।
ਮਹਾਰਾਜ ਨੇ ਕਿਹਾ ਜਿਨ੍ਹਾਂ ਨੂੰ ਰੱਬ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਵਿਸਰ ਗਿਆ ਉਹ ਮਨੁੱਖ ਮਾਇਆ ਦੇ ਹੱਥੋਂ ਸਦਾ ਖੁਆਰ ਹੋਏ, ਕਿਉਂਕਿ ਪਦਾਰਥਾਂ ਨੇ ਉਹਨਾਂ ਨਾਲ ਧੋਖਾ ਕਰ ਲਿਆ। ਪਦਾਰਥ ਮਨੁੱਖ ਦੇ ਵਰਤਣ ਵਾਸਤੇ ਸੀ, ਸੁੱਖ ਵਾਸਤੇ ਸੀ, ਪਰ ਇਹਨਾਂ ਪਦਾਰਥਾਂ ਨੂੰ ਇਹਨੇ ਮਾਣ ਨਾਲ ਜੋੜ ਲਿਆ, ਮੇਰੇ ਨੇ। ਜਦੋਂ ਕਿਸੇ ਚੀਜ਼ ਨੂੰ ਮੇਰੀ ਸਮਝੋਗੇ ਉਹਦੇ ਜਾਣ 'ਤੇ ਦੁੱਖ ਹੋਣਾ। ਇੱਕ ਚੀਜ਼ ਹੋਰ ਹੈ, ਦੋ ਇਕੱਠੀਆਂ ਵਸਤੂਆਂ ਜੁੜੀਆਂ ਨੇ, ਉਹ ਸ਼ਬਦ ਨੇ ਉਸਤਤ ਅਤੇ ਨਿੰਦਿਆ। ਇਹ ਵੀ ਮਾਇਆ, ਜਿਹਦੇ ਉੱਤੇ ਉਸਤਤ ਦਾ ਅਸਰ ਹੋਣ ਲੱਗ ਜਾਏ, ਕੋਈ ਕਿਸੇ ਦੀ ਵਡਿਆਈ ਕਰੇ ਉਹ ਥੋੜ੍ਹਾ ਜਿਹਾ ਅੰਦਰੋਂ ਫੁੱਲਣ ਲੱਗ ਜਾਏ। ਵਡਿਆਈ ਦਾ ਅਸਰ ਹੋਏਗਾ, ਉਸਤਤ ਦਾ ਅਸਰ ਹੋਏਗਾ, ਡੈਫੀਨੇਟ ਉਹਦੇ ਉੱਤੇ ਨਿੰਦਿਆ ਦਾ ਅਸਰ ਹੋਣਾ। ਜਿਹੜਾ ਉਸਤਤ ਨਾਲ ਖੁਸ਼ ਹੁੰਦਾ ਉਹਨੇ ਨਿੰਦਿਆ ਨਾਲ ਉਦਾਸ ਹੋ ਜਾਣਾ। ਤਾਂ ਹਜ਼ੂਰ ਨੇ ਕਿਹਾ ਵਡਿਆਈਆਂ ਨਾਲ ਬਹੁਤਾ ਖੁਸ਼ ਨਾ ਹੋ ਜਾਈ। ਮਹਾਰਾਜ ਕਿਉਂ? ਕਹਿਣ ਲੱਗੇ ਜੇ ਵਡਿਆਈਆਂ ਮਿਲੀਆਂ ਤੂੰ ਹੋਣਾ ਖੁਸ਼, ਅਹੰਕਾਰ ਅੰਦਰ ਆਉਣਾ। ਇਹ ਨਹੀਂ ਕਿ ਵਡਿਆਈ ਲੈ ਕੇ ਐਵੇਂ ਮੂੰਹ ਭਰੇ ਨੂੰ ਕਰ ਲੈਣਾ ਜੇ ਕੋਈ ਵਡਿਆਈ ਦੇਵੇ। ਜੇ ਸੰਸਾਰ ਵਿੱਚ ਵਡਿਆਈ ਮਿਲਦੀ ਹੈ, ਗੁਰੂ ਨੇ ਕਿਹਾ ਵਡਿਆਈਆਂ ਤਾਂ ਮਿਲਣੀਆਂ ਨੇ ਰੱਬ ਦੇ ਰਸਤੇ ਤੇ ਤੁਰਨ ਵਾਲਿਆ, ਪਰ ਇਹ ਵਡਿਆਈਆਂ ਕਿਤੇ ਤੈਨੂੰ ਨਾਮ ਨਾ ਵਿਸਾਰ ਦੇਣ, ਇਹਨਾਂ ਤੋਂ ਬਚ ਕੇ ਰਹੀਂ। ਜੇ ਵਡਿਆਈ ਦਾ ਅਸਰ ਹੋਇਆ, ਨਿੰਦਿਆ ਦਾ ਵੀ ਅਸਰ ਹੋਣਾ, ਉਹਦੇ ਬਚਣ ਵਾਸਤੇ ਇੱਕੋ ਹੀ ਰਸਤਾ ਹੈ ਜਿਹੜਾ ਹਰ ਸਿੱਖ ਰੋਜ਼ ਪੜ੍ਹਦਾ। ਰੋਜ਼ ਜਦੋਂ ਅਰਦਾਸ ਸ਼ੁਰੂ ਹੋਣਗੇ, ਪਹਿਲਾਂ ਆਹੀ ਪੰਕਤੀ ਪਿਆਰ ਵਾਲੇ ਪੜ੍ਹਦੇ ਨੇ, ਤੁਧਿਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ, ਆਖੋ ਤੁਧਿਆ ਗਏ ਅਰਦਾਸ ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ। ਜਦੋਂ ਸਿੱਖ ਗੁਰੂ ਨੂੰ ਸੌਂਪ ਦਿੰਦਾ ਕੋਈ ਨਾਉ ਨਾ ਜਾਣੇ ਮੇਰਾ, ਇਹ ਸਭ ਤੇਰੀ ਵਡਿਆਈ ਹੈ, ਫਿਰ ਉਹਦੇ ਉੱਤੇ ਨਿੰਦਿਆ ਦਾ ਅਸਰ ਵੀ ਨਹੀਂ ਹੋਏਗਾ। ਨਿੰਦਕਾਂ ਦਾ ਜਵਾਬ ਫਿਰ ਗੁਰੂ ਖੁਦ ਦਿੰਦਾ, ਤੇ ਜੇ ਹੋ ਗਿਆ ਅਸਰ, ਮਹਾਰਾਜ ਨੇ ਬਚਣ ਵਾਸਤੇ ਕਿਹਾ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇਹਨੀ ਜਲੇ ਹੀ ਨਾਮ ਵਿਸਾਰਿਆ, ਇੱਕ ਨਾ ਚੱਲੀਆਂ ਨਾਲ, ਤੇਰੇ ਨਾਲ ਕੋਈ ਜਾਣ ਵਾਲੀ ਨਹੀਂ, ਉਲਟਾ ਤੈਨੂੰ ਨਾਮ ਵਿਸਰ ਜਾਣਾ ਵਡਿਆਈ ਸੁਣ ਕੇ। ਵਡਿਆਈ ਲਈ ਪਰ ਕਹਿ ਦੇ ਕਹੋ ਨਾਨਕ ਸਭ ਤੇਰੀ ਵਡਿਆਈ, ਫਿਰ ਤੂੰ ਬਚ ਜਾਏਗਾ, ਨਹੀਂ ਤੇ ਇਹ ਮਾਇਆ ਕਿਸੇ ਰੂਪ ਵਿੱਚ ਵੀ ਤੈਨੂੰ ਖੁਆਰ ਕਰੇਗੀ।
ਤਾਂ ਕਹੋ ਧੋਖਾ ਕਹਾਂ ਬਿਆਪੈ ਜਾਂ ਕਹੋ ਓਟ ਤੁਹਾਰੀ।
ਤਾਂ ਮਹਾਰਾਜ ਧੰਨ ਗੁਰੂ ਅਰਜਨ ਦੇ ਪਿਤਾ ਮਹਾਰਾਜ ਜੀ ਕਹਿੰਦੇ, ਉਹਨੂੰ ਧੋਖਾ ਨਹੀਂ ਲੱਗਦਾ ਮਾਇਆ ਦਾ, ਪਦਾਰਥਾਂ ਦਾ, ਸੰਸਾਰ ਦੀਆਂ ਚੀਜ਼ਾਂ ਦਾ, ਕਿਹਨੂੰ? ਜਿਹਨੂੰ ਰੱਬ ਦੀ ਓਟ ਹੈ, ਜਿਹਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ, ਜਿਹਨੂੰ ਪਤਾ ਸਭ ਕੁਝ ਉਹਨੇ ਦਿੱਤਾ, ਜਿਹੜਾ ਰੋਜ਼ ਕਹਿੰਦਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਜਿਹਦੀ ਰੋਜ਼ ਅਰਦਾਸ ਹੈ, ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀ ਪਾਵੇ ਚਾਓ, ਮਤ ਦੇਖ ਭੁੱਲਾਂ ਵਿਸਰੇ ਤੇਰਾ ਚਿੱਤ ਨਾ ਆਵੇ ਨਾਓ। ਜਿਹਦੀ ਰੋਜ਼ ਅਰਦਾਸ ਹੈ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਗੁਰੂ ਅਰਜਨ ਦੇ ਪਿਤਾ ਜੀ ਬਖਸ਼ਿਸ਼ ਕਰਦੇ, ਉਹਨੂੰ ਧੋਖਾ ਨਹੀਂ ਲੱਗਦਾ, ਧੋਖਾ ਨਹੀਂ ਲੱਗਦਾ ਤੇ ਉਹ ਖੁਆਰ ਵੀ ਨਹੀਂ ਹੁੰਦਾ। ਜਿਹਨਾਂ ਲੋਕਾਂ ਨੂੰ ਧੋਖਾ ਵਿਆਪਿਆ ਖੁਆਰ ਹੋਏ, ਉਹਨਾਂ ਦੀ ਹਾਲਤ ਫਿਰ ਇਸ ਤਰ੍ਹਾਂ ਦੀ ਬਣ ਜਾਂਦੀ ਹੈ।
ਵਿਸ਼ਰਾਮ
ਦੇ ਕੇ ਸਤਿਗੁਰ ਜੀ ਬਖਸ਼ਿਸ਼ ਕਰ ਰਹੇ ਹਨ।
ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ।
ਮਹਾਰਾਜ ਨੇ ਕਿਹਾ ਨਾਮ ਤੋਂ ਬਗੈਰ ਉਹਨਾਂ ਦਾ ਜੀਵਨ ਫਿਰ ਇੱਦਾਂ ਦਾ ਜਿਹਨਾਂ ਨੂੰ ਧੋਖਾ ਲੱਗ ਗਿਆ। ਕਿਸ ਤਰ੍ਹਾਂ ਦਾ? ਸਰਪ ਜੈਸੇ ਅਰਜਾਰੀ, ਅਰਜ ਕਹਿੰਦੇ ਅਰਜਾਰੀ, ਸੱਪ ਦੀ ਉਮਰ ਦੀ ਤਰ੍ਹਾਂ ਉਮਰ ਬਤੀਤ ਕਰਦੇ। ਜਿਵੇਂ ਸੱਪ ਦੀ ਉਮਰ ਤਾਂ ਹੁੰਦੀ ਲੰਬੀ ਕਈ ਵਾਰ, ਪਰ ਮਹਾਰਾਜ ਨੇ ਕਿਹਾ ਉਹਨੂੰ ਬਾਹਰੋਂ ਥੋੜ੍ਹੀ ਕੋਈ ਦੁੱਖ ਹੈ, ਉਹ ਆਪਣੀ ਜ਼ਹਿਰ ਨਾਲੇ ਸੜਦਾ ਰਹਿੰਦਾ, ਜ਼ਹਿਰ ਨਾਲੇ ਹਰ 36 ਘੰਟੇ ਦੇ ਅੰਦਰ ਅੰਦਰ ਉਹਦੇ ਅੰਦਰ ਜ਼ਹਿਰ ਦੀਆਂ ਕੁਝ ਬੂੰਦਾਂ ਬਣਦੀਆਂ ਨੇ। ਉਹਨੂੰ ਜਾ ਤੇ ਕਿਸੇ ਨੂੰ ਦੱਸਣਾ ਪੈਂਦਾ, ਨਹੀਂ ਤੇ ਸੁੱਖ ਲੈਣ ਲਈ ਚੰਦਨ ਦੇ ਰੁੱਖ ਉੱਤੇ ਸਰੀ ਮਾਰਦਾ, ਨਹੀਂ ਤੇ ਤੁਸੀਂ ਕਈ ਵਾਰ ਵੇਖਿਆ ਹੋਣਾ ਉਹ ਖੇਤਾਂ ਵਿੱਚ ਕੀੜੇ ਕੰਨਿਆ, ਜਿੱਥੇ ਕਿਤੇ ਵੱਟ ਬੰਨਾ ਵੇਖੇਗਾ ਉੱਥੇ ਮੂੰਹ ਮਾਰ ਕੇ ਸਰੀ ਭੰਨਦਾ। ਕਈਆਂ ਦੇ ਪੈਰਾਂ ਨੂੰ ਲੰਘਦਿਆਂ ਕਈ ਵਾਰ ਘਾਹ ਖੇਤਾਂ 'ਚੋਂ ਕਹਿੰਦੇ ਜੀ ਕੰਡਾ ਲੱਗ ਗਿਆ, ਸੱਪ ਦਾ ਕੰਡਾ ਨਹੀਂ, ਉਹ ਸੱਪ ਦੀ ਜ਼ਹਿਰ ਲੱਗ ਗਈ ਚਮੜੀ ਨੂੰ, ਇਨਫੈਕਸ਼ਨ ਹੋ ਜਾਂਦੀ ਹੈ। ਉਹ ਜ਼ਹਿਰ ਜਿਹੜੀ ਉਹਦੇ ਅੰਦਰ ਬਣਦੀ ਹੈ, ਉਹ ਜਦੋਂ ਜ਼ਹਿਰ ਬਣਦੀ ਉਹ ਤੜਫਦਾ। ਤਾਂ ਮਹਾਰਾਜ ਨੇ ਕਿਹਾ ਉਮਰ ਲੰਬੀ ਤਾਂ ਹੋ ਜਾਂਦੀ ਹੈ, ਪਦਾਰਥ ਬੱਧੀ ਬੰਦੇ ਦੇ ਕੋਲ ਪਦਾਰਥ ਬਹੁਤ ਹੁੰਦੇ ਨੇ, ਸੁੱਖ ਦੇ ਸਾਧਨ ਬੜੇ ਨੇ, ਪਰ ਉਹ ਸੱਪ ਦੀ ਤਰ੍ਹਾਂ ਉਮਰ ਦੁਖੀ ਬਤੀਤ ਕਰਦਾ। ਸਭ ਕੁਝ ਹੁੰਦਿਆਂ ਉਹਦੇ ਮਨ ਨੂੰ ਧੀਰਜ ਨਹੀਂ ਹੈ। ਇੱਕ ਬਚਨ ਪੜ੍ਹੋ ਗੁਰੂ ਅਰਜਨ ਦੇ ਮਹਾਰਾਜ ਜੀ ਦਾ। ਉੱਥੇ ਮਹਾਰਾਜ ਨੇ ਕਿਹਾ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਮੰਸੋਇਨ ਮੰਦਰ ਸੁਗੰਧ ਲਾਏ ਮੋਤੀ ਹੀਰੇ। ਉਹਦੇ ਘਰ ਵਿੱਚ ਸੋਨਾ ਹੋਵੇ, ਚੰਦਨ ਦਾ ਲੇਪ ਹੋਵੇ, ਮੋਤੀ ਹੀਰੇ ਹੋਣ, ਮਨ ਛੇ ਸੁੱਖ ਮਾਣਦਾ ਕਿਛ ਨਾਹੇ ਵਸੂਰੇ। ਇੰਨੀ ਕਮਾਇਆ ਹੋਵੇ ਕਿ ਫਿਕਰ ਫਾਕਾ ਕੋਈ ਨਾ ਹੋਵੇ, ਇੰਨੀ ਕਮਾਇਆ ਉਹਦੇ ਕੋਲ, ਫਿਕਰ ਫਾਕਾ ਨਹੀਂ ਕਿਸੇ ਦਾ ਦੇਣ ਦਾ, ਮਨ ਇੱਛੇ ਸੁੱਖ ਮਾਣਦਾ, ਜੋ ਉਹਦੇ ਮਨ 'ਚ ਚਾਹੁੰਦਾ ਉਹ ਚੀਜ਼ ਖਰੀਦ ਲੈਂਦਾ, ਜੋ ਮਨ ਵਿੱਚ ਚਾਹੁੰਦਾ ਉਹ ਭੋਗਦਾ। ਇੰਨਾ ਸਭ ਕੁਝ ਹੁੰਦਾ ਕਿ ਮਨ ਇੱਛੇ ਸੁੱਖ ਮਾਣਦਾ ਕਿਛ ਨਾਹੇ ਵਸੂਰੇ। ਪਰ ਇੱਕ ਗੱਲ ਸੁਣਿਓ, ਅਖੀਰ 'ਤੇ ਹਜ਼ੂਰ ਨੇ ਕਿਹਾ ਇੰਨੇ ਸੁੱਖ ਭੋਗਣ ਵਾਲਿਆ, ਇੱਕ ਤਾਂ ਹਕੀਕਤ ਹੈ ਕਿ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਦ ਵਿਦ ਮਨ ਧੀਰੇ। ਨਾਮ ਤੋਂ ਬਗੈਰ ਉਹਨੂੰ ਸ਼ਾਂਤੀ ਨਹੀਂ, ਜਿੰਨੇ ਮਰਜ਼ੀ ਮਨ ਇੱਛੇ ਸੁੱਖ ਮਾਣ ਲਏ, ਇੱਕ ਦਿਨ ਉਹੀ ਉਹ ਸੁੱਖ ਭੋਗੰ ਤਾਂ ਰੋਗੰ ਬਣ ਜਾਂਦਾ। ਜੇ ਵਿਸ਼ਵਾਸ ਨਾ ਹੋਵੇ ਤੁਹਾਡੇ ਸਾਹਮਣੇ ਵਾਪਰਿਆ ਤੁਹਾਨੂੰ ਪਤਾ ਲੱਗ ਗਿਆ ਹੋਣਾ। ਮਨ ਇੱਛੇ ਸੁੱਖ ਭੋਗਣ ਵਾਲੇ ਲੋਕ ਪਰਤ ਕੇ ਸੰਸਾਰ ਵਿੱਚ ਜਿੱਦਣ ਦੁੱਖ ਮੂੰਹ ਦਿਖਾਉਂਦੇ ਉਹ ਸੁੱਖ ਇੱਕ ਪਲ ਵਿੱਚ ਸਭ ਕੁਝ ਹੁੰਦਿਆਂ ਅਲੋਪ ਹੋ ਜਾਂਦੇ ਨੇ। ਅਰਬਾਂ ਦੀ ਜਾਇਦਾਦ ਬੰਦੇ ਦੇ ਨਾਮ ਹੁੰਦੀ ਹੈ ਪਰ ਉਹ ਜਾਇਦਾਦ ਸੁੱਖ ਨਹੀਂ ਦੇ ਸਕਦੀ ਜਦੋਂ ਦੁੱਖ ਮੂੰਹ ਦਿਖਾਉਂਦਾ। ਕੁਝ ਸਾਲ ਪਹਿਲਾਂ ਘਟਨਾ ਘਟੀ ਹੈ, ਸੈਂਟਰ ਵਿੱਚ ਸੱਜਣ ਇੱਕ ਬਹੁਤ ਵੱਡੇ ਅਹੁਦੇ 'ਤੇ ਰਿਹਾ, ਹਾਲੀਵੁੱਡ ਬਾਲੀਵੁੱਡ ਵਿੱਚ ਉਹਦੀ ਵਾਈਫ ਦਾ ਬੜਾ ਨਾਮ ਸੀ ਅਤੇ ਮਾਫ਼ ਕਰਿਓ ਉਹਨੇ ਬੰਬੇ ਦੇ ਹੋਟਲ ਵਿੱਚ ਸੁਸਾਈਡ ਕਰ ਲਈ। ਉਹਦੇ ਬੈਂਕ ਅਕਾਊਂਟ ਖਾਤੇ ਚੈੱਕ ਕੀਤੇ ਗਏ, ਕਰੋੜਾਂ ਰੁਪਏ ਦਾ ਡਿਪੋਜ਼ਿਟ ਹੈ, ਅਰਬਾਂ ਰੁਪਏ ਦੇ ਮਹਿੰਗੇ ਫਲੈਟ ਉਹਦੇ ਕੋਲ ਨੇ, ਇੰਨੇ ਸੁੱਖ ਇੰਨੀ ਮਾਇਆ ਪਦਾਰਥ ਹੋਣ ਦੇ ਬਾਵਜੂਦ ਵੀ ਇੱਕ ਮਨ ਨੂੰ ਧੀਰਜ ਨਹੀਂ ਸੀ। ਦੁਖੀ ਮਨ ਨੇ ਉਹਨੂੰ ਇਸ ਖੂਹ ਵਿੱਚ ਸੁੱਟ ਦਿੱਤਾ ਕਿ ਉਹਨੂੰ ਆਤਮ ਹੱਤਿਆ ਕਰਨੀ ਪਈ। ਹਜ਼ੂਰ ਨੇ ਕਿਹਾ, ਸੁੱਖ ਨਾਹੀਂ ਬਹੁਤੇ ਧਨ ਖੱਟੇ, ਸੁੱਖ ਨਾਹੀਂ ਭਿੱਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਇਹਨੂੰ ਮਹਾਰਾਜ ਨੇ ਕਿਹਾ, ਸਭੇ ਦੁੱਖ ਸੰਤਾਪ ਜਾਂ ਤੁਦੋਂ ਭੁੱਲੀ ਹੈ, ਜੇ ਕਿਚਨ ਲੱਖ ਉਪਾਵ ਤਾਂ ਕਹੀਂ ਨਾ ਭੁੱਲੀ ਹੈ, ਜਿਸ ਨੂੰ ਵਿਸਰੈ ਨਾਉ ਸੋ ਨਿਰਧਨ ਕੰਢੀ ਹੈ, ਜਿਸ ਨੂੰ ਵਿਸਰੈ ਨਾਉ ਸੋ ਜੋਨੀ ਹੰਢੀ ਹੈ, ਜਿਸ ਖਸਮ ਨ ਆਵੇ ਚਿੱਤ ਤਿਸ ਜਮ ਡੰਡ ਦੇ, ਜਿਸ ਖਸਮ ਨ ਆਵੀ ਚਿੱਤ ਰੋਗੀ ਸੇ ਗਣੇ, ਜਿਸ ਖਸਮ ਨ ਆਵੇ ਚਿੱਤ ਸੋ ਖਰੋ ਅੰਕਾਰੀਆ, ਸੋਈ ਦੋ ਹਿੱਲਾ ਜਗ ਜਿਨ ਨਾਉ ਵਿਸਾਰੀਆ। ਉਹ ਦੁਨੀਆਂ ਵਿੱਚ ਦੁਖੀ ਹੈ ਜਿਹਨੂੰ ਰੱਬ ਦਾ ਨਾਮ ਭੁੱਲ ਗਿਆ। ਹੁਣ ਸਾਧ ਸੰਗਤ ਸਾਰੇ ਲੋਕ ਦੁੱਖਾਂ ਕਰਕੇ ਗੁਰੂ ਕੋਲ ਆਉਂਦੇ ਨੇ, ਅਰਦਾਸ ਕਰਕੇ ਆਪਾਂ ਮੁੜ ਜਾਈਦਾ। ਕੋਈ ਡਾਕਟਰ ਦੀ ਦੁਕਾਨ 'ਤੇ ਜਾ ਕੇ ਮਾਫ਼ ਕਰਿਓ, ਉਹਦੇ ਵੱਡੇ ਹੋਸਪਿਟਲ ਬੈਦ ਦੇ ਕੋਲ ਜਾ ਕੇ ਬਾਹਰੋਂ ਹੀ ਮੱਥਾ ਟੇਕ ਕੇ ਡਾਕਟਰ ਨੂੰ ਦੱਸ ਕੇ ਮੁੜ ਆਵੇ, ਮੈਨੂੰ ਆਹ ਦੁੱਖ ਹੈ, ਉਹਦਾ ਇਲਾਜ ਹੁੰਦਾ। ਜਿਹਨੂੰ ਭਾਈ ਗੁਰਦਾਸ ਸਾਹਿਬ ਨੇ ਕਿਹਾ, ਬੈਦ ਬੈਦ ਕਹਿ ਰੋਗ ਮਿਟਦ ਨਾ ਕਾਹੂ ਕੋ, ਹੁਣ ਇੱਥੇ ਤਰਕ ਨਾ ਕਰਿਓ, ਗੁਰੂ ਕੋਲ ਆਏ ਆਪਾਂ ਸੁੱਖ ਲੈਣ ਵਾਸਤੇ, ਗੁਰੂ ਨੂੰ ਦੱਸਣ ਆਏ ਆਪਣੇ ਦੁੱਖ, ਅਤੇ ਇਕੱਲਾ ਦੱਸ ਕੇ ਮੁੜ ਜਾਓਗੇ ਕਿ ਸੁੱਖ ਪੁੱਛ ਕੇ ਵੀ ਮੁੜਾਂਗੇ? ਇਕੱਲੇ ਦੱਸ ਕੇ ਥੋੜ੍ਹੀ ਮੁੜਨਾ। ਜਦੋਂ ਸਿੱਖ ਨੇ ਆਪਣੇ ਦੁੱਖ ਦੱਸੇ, ਦੱਸਣ ਦੀ ਲੋੜ ਨਹੀਂ, ਗੁਰੂ ਅੰਤਰ ਜਾਮੀ ਹੈ, ਸਭ ਕੁਝ ਜਾਣਦੇ ਨੇ। ਆਪੋ ਆਪਣੇ ਦੁੱਖ ਆਪਾਂ ਗੁਰੂ ਨੂੰ ਕਹਿ ਦਿੱਤੇ, ਹੁਣ ਪੁੱਛੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਦੁੱਖ ਕਿਉਂ ਨੇ, ਸਾਨੂੰ ਸੁੱਖ ਕਿਉਂ ਨਹੀਂ? ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਆਵਾਜ਼ ਆਏਗੀ, ਤੈਨੂੰ ਦੁੱਖ ਕਿਸੇ ਨੇ ਨਹੀਂ ਦਿੱਤੇ ਭਲਿਆ, ਇਹ ਦੁੱਖ ਪਤਾ ਤੈਨੂੰ ਕਿਉਂ ਲੱਗੇ ਨੇ? ਕਿਉਂਕਿ ਹਰ ਕੇ ਨਾਮ ਬਿਨਾਂ ਦੁੱਖ ਪਾਵੇ, ਭਗਤ ਬਿਨਾਂ ਸਹਿਜਾਨ ਚੁੱਕੇ ਗੁਰੇ ਭੇਦ ਵਤਾਵੇ। ਗੁਰੂ ਨੇ ਭੇਦ ਦੱਸਿਆ, ਤੈਨੂੰ ਦੁੱਖ ਤਾਂ ਨੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਨਹੀਂ ਕਹਿੰਦਾ। ਜਿਹਨੇ ਤੈਨੂੰ ਸੰਸਾਰ ਵਿੱਚ ਜੀਵਨ ਜ਼ਿੰਦਗੀ ਦਿੱਤੀ ਹੈ, ਇੱਕ ਛੋਟੀ ਜਿਹੀ ਮੌਤ ਤੋਂ ਬਾਅਦ ਰਾਤੀ ਸਵੇਰੇ ਰੋਜ਼ ਜਾਗਦਾ, ਉੱਠ ਕੇ ਉਹਦਾ ਸ਼ੁਕਰ ਕਰਕੇ ਨਹੀਂ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ, ਤਾਂ ਤੇਰੇ ਜੀਵਨ ਵਿੱਚ ਦੁੱਖ ਵੱਧ ਗਏ ਨੇ। ਤੈਨੂੰ ਸੁੱਖ ਦੇਣ ਵਾਲੀਆਂ ਚੀਜ਼ਾਂ ਦੁਖੀ ਕਰ ਰਹੀਆਂ ਨੇ। ਮਹਾਰਾਜ ਫਿਰ ਸੁੱਖ ਕਿਵੇਂ ਮਿਲੇ? ਤਾਂ ਗੁਰੂ ਅਰਜਨ ਦੇ ਮਹਾਰਾਜ ਨੇ ਜਵਾਬ ਦਿੱਤਾ, ਹਜ਼ੂਰ ਕਹਿੰਦੇ, ਸੁੱਖ ਨਾਹੀਂ ਰੇ ਹਰ ਭਗਤ ਬਿਨਾ, ਜੀਤ ਜਨਮ ਏ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨਾ। ਜਿੱਥੇ ਬੈਠੇ ਹੋ ਇੱਥੇ ਸੁਰਤ ਜੋੜ ਕੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਸੰਗਤ ਵਿੱਚ ਬਹਿ ਕੇ ਜਪਿਆ ਇੱਕ ਖਿਨ ਨਾਮ ਮਨੁੱਖ ਨੂੰ ਸੁੱਖ ਦਿੰਦਾ। ਇੱਕ ਵਾਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪੰਕਤੀ ਦੁਹਰਾਓ। ਹਜ਼ੂਰ ਨੇ ਕਿਹਾ, ਸੁੱਖ ਨਾਹੀਂ ਰੇ ਨਾਹੀਂ ਰੇ ਹਰ ਭਗਤ ਬਿਨਾ, ਸੁੱਖ ਨਾਹੀਂ ਰੇ ਸੁੱਖ ਨਾਹੀਂ ਰੇ ਨਾਹੀਂ ਰੇ ਹਰ ਭਗਤ ਬਿਨਾ, ਸੁੱਖ ਨਾਹੀਂ ਰੇ ਸੁੱਖ ਨਾਹੀਂ ਰੇ ਨਾਹੀਂ ਰੇ ਹਰ ਸੁੱਖ ਨਾਹੀਂ ਰੇ ਸੁੱਖ ਨਾਹੀਂ ਰੇ ਨਾਹੀਂ ਰੇ ਹਰ जीत जन्म रतन अमोलक, जीत जन्म रतन अमोलक, जीत जन्म रतन अमोलक, जीत जन्म। साध संगत जप एक खिना सुख नाही रे, सुख नाही रे हर भगत बिना सुख नाही रे, सुख नाही नाही रे हर सुख नाही रे हर सुख नाही रे। हिंदी विच कहिंदे ओए कह के किसे नूं बुलाउंदा महाराज, सानू कहिंदे ओए दुख दस के मुड़ ना जाई, सुख मंगण आए मत्था टेक के ना मुड़ जाई, सुनदा जा सुख कदों मिलने ने, सुख नाही रे हर भगत बिना, जीत जन्मे रतन मोलक साह संगत जब एक खिना। अज महाराज ने कहा नाम तो बिना सप वर्गी जहर वाली उम्र दुखां वाली लंघ जांदी है।
नव खंडन को राज कमावे अंत चले गो हारी।
नौवां खंडां दा राज किसे नूं मिल जाए अंत नूं नाम तो बगैर सेवा तो बगैर वह बंदे जीवन हार के ही चले जांदे हन।
गुण निदान गुण ते नहीं गाए जा को किरपा तारी।
पर उस गुण निदान परिपूर्ण परमात्मा वह गुरु जी दे गुण वह गा सकदा है, नाम वह जप सकदा है जिहदे उत्ते वह किरपा धारद, जिहनूं महाराज गुरप्रसाद कहिंदे, जिहनूं महाराज कहिंदे आप जपाए जपै सो नाओ, आप गवाए सो हर गुण गाओ। परमात्मा वह गुरु का नाम जप के शुकर वह कर सकदा जिहते वह किरपा धारे, जिन्हों वो नाम जपाउंदा उन्हों होर शुकराना करना चाहिदा है।
सो सुखिया धन उस जन्मा नानक तिस बलिहारी।
आखो सतनाम श्री वाहिगुरु। हजूर ने कहा ओ बंदा सुखी है, सो दा अर्थ ओ एक वचन है। महाराज ने कहा सुखिया है, ओदा जन्म धनता योग है, उत्तों बलिहार ते कुरबान जाइए, जिन्हों काल पुरख वह गुरु ने पदार्थों में रहिंदिया परमात्मा का नाम बख्श दिता जपन लई सतनाम श्री वाहिगुरु। जिन्हों पदार्थों में रहिंदिया होमे का कंडा नहीं चुभिया, जिन्हों पदार्थों में रहिंदिया माया में रहिंदिया माया की महल नहीं लगी, तो सह संगत ते कृपा तो बगैर नहीं वरतेगा। सोडी सुल्तान पातशाह धन गुरु रामदास है महाराज के अस्थान से जुड़ बैठे हो। हजूर सच्चे पातशाह जी जदों गोइंदवाल साहब कई वरे सेवा करते रहे, सतगुरु गुरु रामदास महाराज सच्चे पातशाह जी की वड्याई वधी, क्योंकि सब विद मान्यो मन तब ही पयो प्रसन्न राज जोग तख्त दियन गुरु रामदास। गुरु अमरदास महाराज जी का सब पास्यों मन मन गया भाई जेठा जी ते, जिन्हों लोग लाहौर का अनाथ कहिंदे सी, जिन्हों कुंगणियां वेचण वाला कहिंदे सी, जिन्हों गली विच आवाज़ मार के कहिंदे सी ओए आ दो पैसे दीयां कुंगणियां दे जा बच्चे नूं, किन्नी क कदर करदे हो जी वेचण वालियां दी, माफ करियो ये तुसीं मन च विचार करके वेख, लोग इन्नी क कदर है, कोई सब्जी भाजी वेचण वाला उहनूं ओए कह के आवाज़ मार के रोकी दे, बहुती रिस्पैक्ट नहीं, कदे संसार विचों इज्जत माण नहीं सी। सतगुरु गुरु अमरदास महाराज का मन पसीज गया, क्योंकि जदों सतगुरु का मन मन जाए सब विद मान्यो मन, जदों गुरु का मन मन जाए सा सेवा कीती सफल है। गुरु रामदास महाराज जी ने कहा किना दी, जित सतगुर का मन मने जां सतगुर का मन मन्या ता पाप कसमल भन्ने, जित गुरु का मन मन जाए उहदे जन्मां जन्मां दे पाप ते दलिद्र लथ जांदे ने। वड्याई होण लग पई भाई जेठा साहब जी दी, जदों वड्याई सोभा होण लग पई, गुरु अमरदास महाराज जी ने अपने घर विच वड्डी थां दित्ती, अपना वड्डा दमाद अपने घर की वड्डी धी का रिश्ता नाता व्याह शादी कीती, तां हुण जिहड़े लाहौर दे सोढ़ी ने वह भी गल्लां करन लग पए, साडा जेठा है जी गोइंदवाल साहब साडा ही भतीजा लगता है, गुरु अमरदास महाराज का दमाद है। जदों लाहौर विच गल चलनी, संगत ने गुरु अमरदास महाराज की वड्याई करनी,
ਭਾਈ ਜੇਠਾ ਜੀ ਦੀ ਵਡਿਆਈ ਹੋਣੀ, ਸੋਢੀਆਂ ਦੀ ਕੁੱਲ ਦੇ ਬਜ਼ੁਰਗਾਂ ਨੇ ਕਹਿਣਾ ਸਾਡਾ ਹੀ ਭਤੀਜਾ। ਸਾਧ ਸੰਗਤ, ਇਹ ਦੁਨੀਆ ਦਾ ਦਸਤੂਰ ਹੈ, ਜਦੋਂ ਬੰਦੇ ਕੋਲ ਪਦਾਰਥ ਨਾ ਰਹਿਣ, ਸੰਸਾਰ ਦੇ ਦੁੱਖ ਆ ਪੈਣ, ਫਿਰ ਆਪਣੇ ਵੀ ਪਛਾਣੋ ਹਟ ਜਾਂਦੇ ਨੇ। ਜਿੱਦਣ ਮਾਇਆ ਪਦਾਰਥ ਉਹਦੇ ਆ ਜਾਣ, ਉੱਦਣ ਫਿਰ ਆਪਣੇ ਵੀ ਕਹਿੰਦੇ ਨੇ, ਗੈਰ ਵੀ ਕਹਿੰਦੇ ਸਾਡੇ। ਇਹ ਸੰਸਾਰ ਦੀ ਦੁਨੀਆ ਦੀ ਤਰੀ, ਪਰ ਮੇਰੇ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਵੱਖਰਾ ਹੈ। ਹਜ਼ੂਰ ਨੇ ਹਰਿਦੁਆਰ ਦੀ ਧਰਤੀ 'ਤੇ ਧੰਨ ਗੁਰੂ ਨਾਨਕ ਸਾਹਿਬ ਨੇ ਲਹਿੰਦੇ ਵੱਲ ਪਾਣੀ ਦਿੱਤਾ ਹੈ। ਇਸ ਵਾਸਤੇ ਨਹੀਂ ਕਿ ਇਕੱਲਾ ਬ੍ਰਾਹਮਣਾਂ ਨੂੰ ਸਮਝਾਉਣਾ ਸੀ, ਇਕੱਲੇ ਭਟਕੇ ਲੋਕਾਂ ਨੂੰ ਸਮਝਾਉਣਾ ਸੀ, ਨਾਲ ਇਹ ਵੀ ਗੱਲ ਕਹੀ ਹੈ ਕਿ ਦੁਨੀਆ ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੀ ਹੈ। ਲੋਕ ਚੜ੍ਹਦੇ ਵੱਲ ਸਜਦਾ ਕਰਦੇ ਨੇ, ਚੜ੍ਹਦੇ ਸੂਰਜ ਵੱਲ ਸਿਰ ਝੁਕਾਉਂਦੇ ਨੇ, ਚੜ੍ਹਦੇ ਵੱਲ ਸਾਰੇ ਪਾਣੀ ਦਿੰਦੇ ਨੇ, ਚੜ੍ਹਦੇ ਸੂਰਜ ਵੱਲ ਸਭ ਦਾ ਮੂੰਹ ਹੁੰਦਾ ਹੈ। ਜੇ ਗੁਰੂ ਨਾਨਕ ਦਾ ਮੁੱਖ ਹੁੰਦਾ, ਉਹ ਨੀਵਿਆਂ ਵੱਲ ਹੁੰਦਾ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੁਅਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂਕਾ ਰੀਸ। ਇੱਕ ਦਿਨ ਫਿਰ ਉਹ ਸੋਢੀਆਂ ਦੇ ਬਜ਼ੁਰਗ ਕਿਤੇ ਲੰਘ ਰਹੇ ਸਨ, ਗੋਇੰਦਵਾਲ ਸਾਹਿਬ ਆ ਗਏ, ਚਲੋ ਰਾਤ ਰਹਿੰਦੇ ਹਾਂ, ਨਾਲੇ ਸਾਡਾ ਭਤੀਜਾ ਇੱਥੇ ਇਸ ਘਰ ਦਾ ਦਮਾਦ ਹੈ, ਉਹਦੀ ਵਡਿਆਈ ਇੰਨੀ। ਸੇਵਾਦਾਰ ਤੋਂ ਪੁੱਛਿਆ, ਇੱਥੇ ਸਾਡਾ ਜੇਠਾ ਰਹਿੰਦਾ, ਗੁਰੂ ਅਮਰਦਾਸ ਮਹਾਰਾਜ ਦਾ ਵੱਡਾ ਦਮਾਦ ਹੈ। ਅਤੇ ਸੇਵਾਦਾਰ ਨੇ ਕਹਿ ਦੀ, ਉਹ ਜਿਹੜਾ ਪੁਰਸ਼ ਟੋਕਰੀ ਸੁੱਟ ਕੇ ਆਉਂਦਾ ਨਾ, ਉਹ ਭਾਈ ਜੇਠਾ ਜੀ, ਕੱਪੜੇ ਲਿਬੜੇ ਹੋਏ, ਹੱਥ 'ਚ ਟੋਕਰੀ ਪਕੜੀ ਹੈ, ਦਾੜਾ ਮਿੱਟੀ ਧੂੜ ਨਾਲ ਭਰਿਆ। ਤਾਂ ਬਜ਼ੁਰਗ ਵੇਖ ਕੇ ਇੱਕਦਮ ਦੁਖੀ ਹੋ ਗਏ, ਗੁੱਸੇ ਵਿੱਚ ਕਹਿਣ ਲੱਗੇ, ਲੈ ਵੇਖ ਲਓ, ਸਾਡਾ ਇਸ ਘਰ ਦਾ ਦਮਾਦ ਬਣਿਆ ਸਾਡਾ ਭਤੀਜਾ, ਇਹਨੇ ਤਾਂ ਸਾਡੀ ਵੰਸ਼ ਦੀ ਨੱਕ ਕਟਾ ਦਿੱਤੀ, ਇਹਨੇ ਤਾਂ ਸਾਡਾ ਸਿਰ ਨੀਵਾਂ ਕਰਤਾ, ਸਾਡੇ ਮਨ ਵਿੱਚ ਸੀ ਇਸ ਘਰ ਦਾ ਜਵਾਈ ਹੈ, ਇਹਦੀ ਇੱਜ਼ਤ ਮਾਣ ਹੋਏਗੀ, ਇਹ ਤਾਂ ਸਹੁਰਿਆਂ ਦੇ ਘਰ ਟੋਕਰੀ ਢੋਂਦਾ। ਜਦੋਂ ਕੋਲ ਆਏ, ਭਾਈ ਜੇਠਾ ਜੀ ਨੇ ਨਮਸਕਾਰ ਕੀਤੀ, ਸਿਰ ਝੁਕਾਇਆ ਆਪਣੇ ਬਜ਼ੁਰਗਾਂ ਨੂੰ, ਅਤੇ ਇਤਿਹਾਸ ਕਹਿੰਦਾ ਉਹਨਾਂ ਦੇ ਤਾਏ ਨੇ ਗੁੱਸੇ ਵਿੱਚ ਕਿਹਾ, ਤੂੰ ਸਾਡੀ ਵੰਸ਼ ਵਿੱਚ ਕਲੰਕ ਲਾ ਦਿੱਤਾ ਸੋਢੀਆਂ ਦੀ ਕੁੱਲ ਨੂੰ, ਅੱਜ ਤੱਕ ਸੋਢੀਆਂ ਦੇ ਲੜਕੇ ਵਿਆਹੇ ਗਏ ਨੇ ਅਮੀਰ ਘਰਾਂ 'ਚ, ਕਿਸੇ ਨੇ ਸਹੁਰਿਆਂ ਘਰ ਬੁੱਤੀਆਂ ਨਹੀਂ ਕੀਤੀਆਂ, ਆ ਸਹੁਰਿਆਂ ਦੇ ਘਰ ਤੋਂ ਪਹਿਲਾਂ ਜਿਹੜਾ ਟੋਕਰੀ ਢੋਣੇ। ਗੁੱਸੇ ਵਿੱਚ ਕਿਹਾ, ਜੇ ਇਹ ਨੈ ਜਨਮਿਓ ਬੰਸ ਹਮਾਰੇ, ਇਹ ਕਿਉਂ ਜਨਮਿਓ ਬੰਸ ਹਮਾਰੇ, ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਇਹ ਕਿਉਂ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਤੂੰ ਤੇ ਸਾਰੀ ਲਾਜ ਗਵਾਤੀ। ਤਾਂ ਅੱਗੇ ਬਜ਼ੁਰਗਾਂ ਨੂੰ ਜਵਾਬ ਨਹੀਂ ਕੋਈ ਦਿੱਤਾ, ਵੀ ਤੁਸੀਂ ਕਿਹੜਾ ਮੇਰੀ ਬਾਂਹ ਫੜੀ ਸੀ ਬਚਪਨ 'ਚ। ਹੱਥ ਜੋੜ ਕੇ ਨਿਮਰਤਾ ਨਾਲ ਸਿਰ ਝੁਕਾ ਲਿਆ, ਅੱਖਾਂ 'ਚ ਵਿਰਾਗ ਆ ਗਿਆ। ਸਾਨੂੰ ਗੁਰੂ ਨੇ ਹਰ ਪਲ ਸਮਝਾਇਆ, ਸਿੱਖੋ ਵੱਡਿਆਂ ਨਾਲ ਕਦੇ ਵਧੀਕੀ ਨਹੀਂ ਕਰਨੀ, ਵੱਧ ਘੱਟ ਸ਼ਬਦ ਨਹੀਂ ਬੋਲਣਾ, ਵਿਚਾਰ ਨਾ ਵੀ ਰਲਣ ਅਤੇ ਵੱਡਿਆਂ ਅੱਗੇ ਚੁੱਪ ਕਰ ਜਾਣਾ ਚਾਹੀਦਾ। ਧੰਨ ਗੁਰੂ ਰਾਮਦਾਸ ਸਾਹਿਬ ਸਿਰ ਝੁਕਾ ਕੇ ਖਲੋ ਗਏ, ਇੰਨੇ ਨੂੰ ਗੁਰੂ ਅਮਰਦਾਸ ਮਹਾਰਾਜ ਆ ਗਏ, ਪਿੱਛੋਂ ਆ ਕੇ ਕੰਢ 'ਤੇ ਹੱਥ ਰੱਖਿਆ, ਮਨ 'ਚ ਵਿਰਾਗ ਹੋਰ ਭਰ ਗਿਆ। ਹਜ਼ੂਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਕੀ ਕਹਿੰਦੇ ਹੋ ਬਜ਼ੁਰਗੋ? ਕਹਿੰਦੇ ਜੀ, ਚਲੋ ਇਹ ਤਾਂ ਬੱਚਾ, ਤੁਸੀਂ ਤਾਂ ਸਿਆਣੇ ਹੋ, ਜਵਾਈਆਂ ਕੋਲੋਂ ਕੌਣ ਟੋਕਰੀ ਢੋਂਦਾ, ਜਵਾਈਆਂ ਕੋਲੋਂ ਕੌਣ ਕੰਮ ਕਰਾਉਂਦਾ, ਅਸੀਂ ਤਾਂ ਕਿ ਇਸ ਘਰ ਵਿੱਚ ਬੜੀ ਇੱਜ਼ਤ ਹੋਏਗੀ। ਹੇ ਗੁਰੂ ਅਮਰਦਾਸ ਮਹਾਰਾਜ, ਇਹਨੇ ਤਾਂ ਭਾਈ ਜੇਠੇ ਨੇ ਸਾਡੀ ਕੁੱਲ ਨੂੰ ਕਲੰਕਤ ਕਰ ਦਿੱਤਾ, ਇਹਨੇ ਤਾਂ ਸਾਡੀ ਲਾਜ ਗਵਾਤੀ। ਜਦੋਂ ਇੰਨੀਆਂ ਗੱਲਾਂ ਕਹੀਆਂ ਗੁਰੂ ਅਮਰਦਾਸ ਮਹਾਰਾਜ ਨੇ, ਨਾਲੇ ਆਪਣੇ ਖੱਬੇ ਹੱਥ ਨਾਲ ਭਾਈ ਜੇਠਾ ਜੀ ਦੇ ਅਥਰੂ ਪੋਚੇ, ਨਾਲੇ ਕਲਾਵੇ ਵਿੱਚ ਲੈ ਕੇ ਇੱਕ ਗੱਲ ਕਹੀ ਸੀ, ਬਜ਼ੁਰਗੋ ਜੇ ਬੋਲ ਹੀ ਪਏ ਹੋ ਹੁਣ ਸੱਚ ਸੁਣੋ, ਫਿਰ ਜੇ ਬੋਲ ਹੀ ਪਏ ਹੋ ਫਿਰ ਸੱਚ ਸੁਣੋ। ਤੁਸੀਂ ਕਹਿੰਦੇ ਹੋ ਜੇਠੇ ਨੇ ਲਾਜ ਗਵਾਤੀ ਤੁਹਾਡੀ ਕੁੱਲ ਦੀ, ਤੁਸੀਂ ਕਹਿੰਦੇ ਹੋ ਸੋਢੀਆਂ ਦੀ ਕੁੱਲ ਨੂੰ ਕਲੰਕ ਲਾ ਦਿੱਤਾ, ਨਹੀਂ ਉਹ ਬਜ਼ੁਰਗੋ, ਸੱਚਾਈ ਇਹ ਹੈ, ਜੇ ਇਹ ਜੇਠਾ ਗੁਰੂ ਰਾਮਦਾਸ ਤੁਹਾਡੀ ਕੁੱਲ ਵਿੱਚ ਜਨਮ ਨਾ ਲੈਂਦੇ, ਤੁਹਾਡੀ ਕੁੱਲ ਦੇ ਸੋਢੀਆਂ ਦੇ ਬਜ਼ੁਰਗਾਂ ਨੇ ਨਰਕਾਂ ਵਿੱਚ ਪੈਣਾ ਸੀ। ਇਸ ਜੇਠੇ ਨੇ ਤੁਹਾਡੀ ਕੁੱਲ ਡੁੱਬਣੋਂ ਬਚਾ ਲਈ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ, ਜੇ ਇਹ ਨੈ ਜਨਮਿਓ ਬੰਸ ਤੁਮਾਰੇ, ਗਿਰਤ ਨਰਕ ਮੈਂ ਪਿਤਰ ਤੁਮਾਰੇ। ਜੇ ਕਿਤੇ ਸੋਢੀਆਂ ਦੀ ਕੁੱਲ ਵਿੱਚ ਨਾ ਜਨਮ ਲੈਂਦਾ, ਤੁਹਾਡੇ ਪਿਤਰਾਂ ਨੇ ਨਰਕਾਂ ਵਿੱਚ ਹੀ ਰਹਿ ਜਾਣਾ ਸੀ। ਇਹ ਤਾਂ ਤੁਹਾਡੀ ਕੁੱਲ ਵਿੱਚ ਉਹ ਆਇਆ ਜਿਹੜਾ ਪਿਤਰੀ ਹੋਏ ਉਧਾਰੋ ਵਾਲੀ ਬਖਸ਼ਿਸ਼ ਲੈ ਕੇ ਆਇਆ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ, ਫਿਰ ਸਭ ਵਿਦ ਮਾਨਿਓ ਮਨ, ਤਬ ਹੀ ਪਇਓ ਪ੍ਰਸੰਨ, ਰਾਜ ਯੋਗ ਤਖਤ ਦੀਨ ਗੁਰ ਰਾਮਦਾਸ। ਅਤੇ ਕਾਹਦੇ ਕਰਕੇ ਮਿਲਿਆ ਜੀ? ਜਿਹੜਾ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਲੋਕਾਂ ਨੂੰ, ਸੰਸਾਰ ਨੂੰ ਅੱਜ ਇਹ ਗੱਲ ਕਹਿੰਦਾ ਕਿ ਹੋਮੇ ਦਾ ਕੰਡਾ ਰੱਬ ਦੇ ਨਾਮ ਤੋਂ ਬਗੈਰ ਚੁੱਭਦਾ, उस गुरु ने पहला प्रैक्टिकल करके दिखाया है। जिहड़ा सिख निम्रता विच नीमा रहिंदा है उहनूं गुरु नानक दे घर विचों बहुत उच्ची पदवी मिलती है। जिहड़ा निम्रता विच जिन्ना झुक जाएगा उहनूं उन्नी उच्ची पदवी मिलती है। गुरु रामदास साहिब की महिमा वधी। गुरु अमरदास महाराज ने उस दिन कहा सी, अज तुसीं कहिंदे हो सोढ़ियां नूं कलंकत कीता, इहने ते सोढ़ियां दी कुल नूं उच्चियां कर दित्ता है। एक दिन दुनिया विच लोक कहणगे इहनूं सोढ़ी पातशाह कह के चरना सिर झुकाउणगे, इहनूं सोढ़ी सुल्तान पातशाह कह के करोड़ां लोक इहदे घर विच सजदा करनगे, करोड़ां ही इहदे घर तों मंग के खाणगे। अज जो बख्शिशां तुसीं वेख रहे हो, पर इहदे पिछे सब कुछ गुरु ने सानूं की समझाया। जदों महाराज की वड्याई वध गई ना, गुरु नानक साहब महाराज के वड्डे सपुत्र बाबा श्री चंद साहब आए, बाठ तो चल के वेखा तो सही घूंगणियां बेचण वाला गुरु किवें बन गया, घूंगणियां बेचण वाले नूं गुरु नानक का तख्त सिंघासन किवें मिल गया। जदों बाबा श्री चंद साहब आए, उम्र भी वड्डी है, तपस्या बड़ी है, सजे दीवान विच गुरु रामदास साहब महाराज ने वेख्या जटाधारी मोढ़े ते लोई रखी बाबा श्री चंद आउंदे ने। गुरु रामदास महाराज ने अदब विच हथ जोड़ के सत्कार किया खलो के। अगों बाबा श्री चंद साहब, क्योंकि उम्र बहुत वड्डी है, संगत विच बैठी है, कई सियाने बजुर्ग जानते सन कि ये भाई बाबा श्री चंद साहब गुरु नानक देव महाराज के वड्डे सपुत्र ने। कई नवे सिख उन्होंने नहीं सी पता, पुछण लग पे, बजुर्गों ने दस्या गुरु नानक साहब के सपुत्र। घुसन मुसल संगत में चल पई, गुरु रामदास महाराज हाथ जोड़ के खलो गए। बाबा श्री चंद अगों बोले, कहिंदे तुइयों गुरु रामदास है, ते निम्रता विच हाथ जोड़ के कहा जी मैनू ही गुरु नानक दे घर दा चाकर गुरु रामदास कहिंदे ने। फिर बाबा श्री चंद साहब ने कहा कि श्री चंद तब गिरा उचारी काहे बदायो दाड़ी पारी। बड़ा लंबा दाड़ा रखे जी, कादे वास्ते? काहे बदायो दाड़ी पारी। अगों गुरु रामदास साहब की बोले, जिहदे चरणां विच करोड़ां मंग के खांदे अज जो गुरु रामदास सोढ़ी पातशाह इन्नी निम्रता विच बोले बाबा श्री चंद साहब, आपके जैसे साधु जो हैं रामदास गुर निम्र हवै कै। निम्रता विच, आपके जैसे साधु जो हैं तिनके चरण पुछने कारण इमकै लगे चरण ते चाड़न। तुहाडे वर्गे साधुआं दे चरण झाड़न लई वधाया जी। इन्नी गल सुनी बाबा श्री चंद दी अखां विच विराग आ गया। गुरु रामदास महाराज दे जुड़े हुए हथ बाबे श्री चंद साहब ने पकड़ लए ते सिर चुका के बाबा श्री चंद साहब ने कहा, गुरु रामदास अज पता लगा तुहाडे विच इन्नी निम्रता, तुहाडे निम्रता ने साडा घर लुट लिया, जिहड़ी माड़ी मोटी मेरे कोल सी अज उह वी तुसीं खोह लई, अज मेरे कोल भी कुछ नहीं रहिण दित्ता। रामदास गुर निम्र होवै के कहो के आप के साधु जो है तिनके चरण पुछने कारण इम कै लगे चरण ते झाड़न। अगों हुण बाबा श्री चंद बोले, कहिंदे श्री चंद खुश होए ओचारा इसी तौर कर लुट्यो हमारा, जो बाकी थी कुछ मो मैं सो पिशीन लई सब तो न। जिहड़ी माड़ी मोटी सी मेरे विच गुरु रामदास आ जो भी सब कुछ खो लिया, तुहाडी निम्रता ने मेरा सब कुछ लै लिया। साह संगत, आपां गुरु दा पुर मना रहे हो, कई दिन इत्थों तुसीं जस सुनने, गुरु रामदास साहब दे चरणां चों निम्रता मंग के जायो। एक बार जो गुरु अमरदास महाराज ने कहा, बजुर्गो कदे समा आउणा इहनूं लोक सोढ़ी पातशाह कह के सिर झुकाउणगे, एक बार कहो प्यार विच सारे मिल के कहो, बैठा सोढ़ी पातशाह, बैठा सोढ़ी पातशाह, बैठा सोढ़ी पातशाह, बैठा
सोढ़ी पातशाह,
रामदास सतगुरु कहावे, बैठा सोढ़ी पातशाह, बैठा सोढ़ी पातशाह, रामदास सतगुरु कहावे, बैठा सोढ़ी पातशाह,
बैठा सोढ़ी पातशाह,
पूरन ताल खटाया
पूरन ताल खटाया पूरन ताल खटाया पूरन ताल खटाया
अमृत सर विच जोत जगावे बैठा सोडी पाते शाह बैठा सोडी पाते शाह अमृत सर विच जोत जगावे
बैठा सोडी पाते शाह बैठा सोडी पाते शाह
सतगुरु तुहानू असीसां बख्शण तुसी असीस दिओ जो मेरा सोडी पातशाह धन गुरु रामदास साहब मेर भरिया हथ रख के साडी रसना तो खवाउंदा है असीं वी किणका मात्र जीवन विच कमा सकीए तां जो आप संगत दी चरण तोड़ नाल साडा वी जीवन जन्म सफल होवे समूह संगतां दा धन्नवाद सिंह साहब जी इस पावन स्थान दे मुख ग्रंथी सिंह साहब ज्ञानी जगतार सिंह जी उन्हां दा धन्नवाद समुची श्रोमणी गुरद्वारा प्रबंधक कमेटी दा धन्नवाद कोटां नूं कोट शुकर पिता गुरु ग्रंथ साहिब महाराज जी दा आओ आखरी पंक्तियां सरवण करिए फिर समाप्ति है जी
गुण निदान गुण ते नहीं गाए जा को कृपा तारी सो सुखिया धन उस जन्मा नानक तिस बलिहारी वाहे गुरु जी का खालसा वाहे गुरु जी की फतेह।